ਕਲਗੀਧਰ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਪੌਂਟਾ ਸਾਹਿਬ ਤੋਂ ਚੱਲੇ ਹਨ। ਰਸਤੇ 'ਚ ਅਨੇਕਾਂ ਥਾਵਾਂ 'ਤੇ ਸ਼ਿਕਾਰ ਖੇਡਦੇ ਹੋਏ ਕਪਾਲ ਮੋਚਨ ਪਹੁੰਚੇ ਹਨ। ਕੱਤਕ ਦੀ ਪੂਰਨਮਾਸ਼ੀ ਦਾ ਦਿਨ ਨੇੜੇ ਹੈ, ਜਿਸ ਦਿਨ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਪੁਰਬ ਹੈ, ਔਰ ਉੱਥੇ ਕਪਾਲ ਮੋਚਨ ਤੀਰਥ 'ਤੇ ਵੀ ਕੱਤਕ ਦੀ ਪੂਰਨਿਮਾ ਵਾਲੇ ਦਿਨ ਬਹੁਤ ਵੱਡੇ ਜੋੜ ਮੇਲੇ ਹੁੰਦੇ ਹਨ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇੱਥੇ ਪੁਰਬ ਮਨਾਈਏ ਸਤਿਗੁਰਾਂ ਦਾ। ਕਪਾਲ ਮੋਚਨ ਆ ਕੇ ਸਤਿਗੁਰੂ ਕਲਗੀਧਰ ਜੀ ਨੇ ਪੜਾ ਕੀਤਾ। ਬੇਅੰਤ ਸੰਗਤਾਂ ਸਤਿਗੁਰਾਂ ਦੇ ਚਰਣਾਂ 'ਚ ਹਾਜ਼ਰ ਹੋਈਆਂ। ਜਿਹੜੇ ਸਿੱਖ ਦੂਰੋਂ ਦਰੇਡਿਓਂ ਆਏ ਉਹਨਾਂ ਨੂੰ ਦਸਤਾਰਾਂ ਭੇਟ ਕਰਦੀਆਂ ਸਨ। ਦਸਤਾਰਾਂ ਦੀ ਕੁੱਲ ਲਾਗਤ ਤਕਰੀਬਨ 1000 ਦਸਤਾਰਾਂ ਦੀ ਲੋੜ ਸੀ, ਪਰ 200 ਦਸਤਾਰਾਂ ਹੀ ਦੁਕਾਨਾਂ ਤੋਂ ਪ੍ਰਾਪਤ ਹੋ ਸਕੀਆਂ। ਫਿਰ ਵੇਖਿਆ ਕਿ ਇੱਥੇ ਤੀਰਥ 'ਤੇ ਜਿਹੜੇ ਲੋਕ ਆਏ ਨੇ ਉਹ ਵੱਧ ਫੈਲੀਆਂ ਕਰਦੇ ਹਨ, ਤੀਰਥਾਂ ਦਾ ਨਿਰਾਦਰ ਕਰਦੇ ਹਨ। ਹੁਕਮ ਹੋਇਆ ਸਤਿਗੁਰਾਂ ਦਾ ਸਿਪਾਹੀਆਂ ਨੂੰ, ਜਿਹੜਾ ਕੋਈ ਤੀਰਥ ਦਾ ਨਿਰਾਦਰ ਕਰਦਾ, ਮਲਮੂਤਰ ਤਿਆਗਦਾ ਨਜ਼ਰ ਆਵੇ, ਉਹਦੇ ਸਿਰ ਤੋਂ ਦਸਤਾਰ ਲਾਹ ਦੇਣੀ ਹੈ ਤੇ ਉਹਨੂੰ ਦੰਡ ਦੇਣਾ ਹੈ। 3 ਦਿਨ ਮੇਲਾ ਭਰਿਆ ਰਿਹਾ। ਜਿਹੜਾ ਕੋਈ ਤੀਰਥ ਦੀ ਬੇਅਦਬੀ ਕਰਦਾ ਨਜ਼ਰ ਆਇਆ, ਉਹਦੇ ਸਿਰ ਤੋਂ ਪੱਗ ਲਾਹ ਲੈਂਦੇ, ਦੰਡ ਦਿੰਦੇ। ਸਤਿਗੁਰੂ ਜੀ ਦਾ ਇਹ ਕੌਤਕ ਵੇਖ ਕੇ ਜਿੰਨੇ ਮੇਲੇ 'ਚ ਲੋਕ ਆਏ ਹੋਏ, ਬੜੀ ਸ਼ਲਾਘਾ ਕੀਤੀ ਕਿ ਕਲਗੀਧਰ ਜੀ ਨੇ ਤੀਰਥਾਂ ਦੀ ਮਹਾਨਤਾ ਤੇ ਤੀਰਥਾਂ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਾਰੀ ਖੇਡ ਕੀਤੀ ਹੈ। ਜਿਨ੍ਹਾਂ ਨੇ ਕਰਤੂਤ ਕੀਤੀ ਉਹਨਾਂ ਨੂੰ ਦੰਡ ਦਿੱਤਾ ਹੈ। ਜਦੋਂ 3 ਦਿਨਾਂ ਬਾਅਦ ਉਹ ਦਸਤਾਰਾਂ ਦੀ ਗਿਣਤੀ ਕੀਤੀ ਤੇ 800 ਦਸਤਾਰਾਂ, ਤਕਰੀਬਨ 700 ਦਸਤਾਰਾਂ ਜਿਹੜੀਆਂ ਸਨ ਉਹ ਮਿਲੀਆਂ। ਉਹਨਾਂ ਦਸਤਾਰਾਂ ਨੂੰ ਧੋ ਕੇ ਸਾਫ਼ ਕਰਕੇ, ਉਜਵਲ ਕਰਕੇ, ਚਿੱਟੇ ਰੰਗ ਦੀਆਂ ਦਸਤਾਰਾਂ ਸਨ ਸਾਰੀਆਂ। ਤਕਰੀਬਨ ਲੋਕ ਇਹੀ ਦਸਤਾਰਾਂ ਉਦੋਂ ਬੰਨਦੇ ਸਨ। ਉਹ ਮਹਾਰਾਜ ਜੀ ਨੇ ਸਿੱਖਾਂ ਵਿੱਚ ਤਕਸੀਮ ਕਰ ਦਿੱਤੀਆਂ। ਜਿਹੜੇ ਸਿੱਖ ਦੂਰੋਂ ਦਰੇਡਿਓਂ ਆਏ ਸਨ, ਇਸ ਤਰ੍ਹਾਂ ਸਤਿਗੁਰੂ ਜੀ ਨੇ ਲੀਲਾ ਕੀਤੀ। ਕਪਾਲ ਮੋਚਨ ਕੁਝ ਸਮਾਂ ਰਹਿ ਕੇ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾ ਕੇ ਇੱਥੋਂ ਵਾਪਸ ਸ੍ਰੀ ਪੌਂਟਾ ਸਾਹਿਬ ਆਏ ਹਨ, ਔਰ ਪੌਂਟਾ ਸਾਹਿਬ ਆ ਕੇ ਕਲਗੀਧਰ ਜੀ ਨੇ ਨਿਵਾਸ ਕੀਤਾ ਹੈ। ਇੱਥੋਂ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਬਾਜਾਂ ਵਾਲੇ ਕਲਗੀਧਰ ਸੁਆਮੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਦਿਆਂ ਰਸਨਾਂ ਨੂੰ ਪਵਿੱਤਰ ਕਰਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਸੇ ਪਾਵਟੇ ਪੁਰ ਵਿਖੇ ਹੈ ਸੈਨਾ ਸਮੁਦਾਏ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਪੌਂਟਾ ਸਾਹਿਬ ਆਪਣਾ ਨਿਵਾਸ ਰੱਖਿਆ ਹੈ। ਮਹਾਰਾਜ ਜੀ ਦੀ ਸੈਨਾ ਦੇ ਵਾਸਤੇ ਜਿਤਨੇ ਘੋੜੇ ਹਨ, ਅਸਤਬਲ ਹੈ ਸਤਿਗੁਰਾਂ ਦਾ, ਉਹ ਸਾਰੇ ਪੌਂਟਾ ਸਾਹਿਬ ਹਨ। ਹਾਂਜੀ,
ਮੰਗਲ ਅਨਕ ਪ੍ਰਕਾਰ ਕੇ ਦਿਨ ਪ੍ਰਤ ਗਨ ਸੁਖਦਾਏ।
ਪੌਂਟਾ ਸਾਹਿਬ ਦੀ ਧਰਤੀ ਤੇ ਅਨੇਕ ਪ੍ਰਕਾਰ ਦੇ ਮੰਗਲ ਹੁੰਦੇ ਹਨ। ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਵਿੱਚ ਮੰਗਲਾਂ ਤੇ ਖੁਸ਼ੀਆਂ ਦਾ ਵਾਧਾ ਹੋ ਰਿਹਾ। ਰੋਜ਼ ਕੋਈ ਨਾ ਕੋਈ ਸਿੱਖ ਹਾਜ਼ਰ ਹੁੰਦਾ ਹੈ, ਰੋਜ਼ ਕੋਈ ਨਾ ਕੋਈ ਸਿੱਖ ਹਾਜ਼ਰ ਹੋ ਕੇ ਮਹਾਰਾਜ ਜੀ ਦੀ ਫੌਜ ਵਿੱਚ ਭਰਤੀ ਹੁੰਦਾ। ਕੋਈ ਘੋੜੇ ਲੈ ਕੇ ਆਉਂਦਾ, ਕੋਈ ਰਸਤਾ ਬਸਤਾ ਲੈ ਕੇ ਹਾਜ਼ਰ ਹੁੰਦਾ, ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਗੁਰਸਿੱਖ ਗੁਰੂ ਚਰਨਾਂ 'ਚ ਹਾਜ਼ਰ ਹੋ ਰਹੇ ਹਨ। ਇਸ ਤਰ੍ਹਾਂ ਨਿਤਾ ਪ੍ਰਤੀ ਗੁਰੂ ਘਰ ਵਿੱਚ ਮੰਗਲਾਚਾਰ ਵਰਤ ਰਹੇ ਹਨ।
ਜੋ ਪਈ ਜਿਤ ਕਿਤ ਤੇ ਗਨ ਸੰਗਤ ਆਵੇ।
ਕਿੱਧਰ ਕਿੱਧਰ ਵੇਖੀਏ ਬੇਅੰਤ ਸੰਗਤਾਂ ਹੁੰਮ ਹੁਮਾ ਕੇ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਚੱਲ ਕੇ ਆ ਰਹੀਆਂ ਹਨ।
ਬਸਤਰ ਸ਼ਸਤਰ ਬਹੁ ਵਿਧ ਅਰ ਪਾਵੇ।
ਬਹੁਤ ਪ੍ਰਕਾਰ ਦੇ ਬਸਤਰ ਸ਼ਸਤਰ ਉਹ ਸਤਿਗੁਰੂ ਜੀ ਦੇ ਚਰਨਾਂ 'ਚ ਲਿਆ ਕੇ ਗੁਰਸਿੱਖ ਸੰਗਤਾਂ ਅਰਪਣ ਕਰਦੀਆਂ ਹਨ। ਕੋਈ ਵਧੀਆ ਬਸਤਰ ਭੇਟਾ ਕਰਦਾ, ਕੋਈ ਵਧੀਆ ਸ਼ਸਤਰ ਲਿਆ ਕੇ ਭੇਟਾ ਕਰਦਾ ਹੈ।
ਬਹੁਮੁੱਲੇ ਹੈ ਤੁਰਕੀ ਤਾਜੀ।
ਬਹੁ ਪ੍ਰਕਾਰ ਦੇ ਬਹੁਮੁੱਲੇ ਘੋੜੇ ਜਿਹੜੇ ਤੁਰਕਮਨਿਸਤਾਨ ਦੇ ਇਲਾਕੇ ਦੇ ਹਨ, ਜਾਂ ਅਰਬੀ ਘੋੜੇ ਕਹੇ ਜਾਂਦੇ ਨੇ, ਇੱਧਰ ਕਾਬਲ ਅਫਗਾਨਿਸਤਾਨ ਦੇ ਇਲਾਕੇ ਤੋਂ, ਉੱਥੋਂ ਇਹ ਘੋੜੇ ਚੱਲ ਕੇ ਆਉਂਦੇ, ਬੜੇ ਬੜੇ ਕੀਮਤੀ ਸੌਦਾਗਰ ਘੋੜੇ ਲੈ ਕੇ ਆਉਂਦੇ। ਜਾਂ ਉੱਥੋਂ ਸਿੱਖ ਖਰੀਦ ਕੇ ਲੈ ਕੇ ਆਉਂਦੇ ਤੇ ਮਹਾਰਾਜ ਜੀ ਨੂੰ ਭੇਟਾ ਕਰਦੇ ਹਨ।
ਚਪਲ ਬਣੀ ਅੰਨ ਹੈ ਬਰਬਾਜੀ,
ਘੋੜੇ ਬੜੇ ਚਪਲ ਬਲੀ ਹਨ, ਬੜੇ ਚੰਚਲ ਹਨ। ਚਪਲ ਕਹਿੰਦੇ ਨੇ ਚੰਚਲ ਨੂੰ। ਘੋੜਾ ਚੰਚਲ ਹੋਵੇ ਤਾਂ ਹੀ ਘੋੜਾ ਸੋਹਣਾ ਲੱਗਦਾ, ਜੇ ਸੁਸਤ ਜਿਹਾ ਹੋ ਕੇ ਖਲੋਤਾ ਰਹੇ ਉਹਨੂੰ ਓਦਾਂ ਹੀ ਨਹੀਂ ਚੰਗਾ ਸਮਝਦੇ ਘੋੜੇ ਨੂੰ। ਘੋੜਾ ਤਾਂ ਉਹ ਆ ਜਿਹੜਾ ਖੜੇ ਹੀ ਨਾ ਜ਼ਮੀਨ ਤੇ, ਜੇ ਓਦਾਂ ਵੀ ਬੰਨਿਆ ਹੋਵੇ ਤੇ ਤਾਂ ਵੀ ਉਹ ਤੁਰਦਾ ਹੀ ਰਵੇ, ਉਹ ਪੈਰ ਚੁੱਕਦਾ ਹੀ ਰਵੇ, ਉਹਨੂੰ ਕਹਿੰਦੇ ਆ ਚੰਚਲ ਬਾਜੀ, ਚੰਚਲ ਘੋੜਾ। ਇਹੋ ਜਿਹੜੇ ਚੰਚਲ ਤੇ ਬਲੀ ਘੋੜੇ ਹਨ, ਬਹੁ ਪ੍ਰਕਾਰ ਦੇ, ਕੁਮੈਤ ਰੰਗ ਦੇ, ਨੁਕਰੇ, ਹੋਰ ਅਵਲਕ, ਕਈ ਰੰਗਾਂ ਦੇ ਘੋੜੇ ਨੇ, ਨੀਲੇ, ਚੰਬੇ, ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਲਿਆ ਕੇ ਗੁਰਸਿੱਖ ਭੇਟਾ ਕਰਦੇ ਹਨ।
ਬਿਦਤ ਬਾਤ ਸਭ ਜਗਤ ਮਝਾਰ,
ਸਾਰੇ ਜਗਤ ਵਿੱਚ ਇਹ ਗੱਲ ਵਿਦਤ ਹੈ। ਵਿਦਤ ਕਹਿੰਦੇ ਨੇ ਪ੍ਰਗਟ ਨੂੰ। ਸਾਰੇ ਜਗਤ ਵਿੱਚ ਮਹਾਰਾਜ ਜੀ ਦੀ ਇਹ ਗੱਲ, ਇਹ ਸੋਭਾ ਪ੍ਰਗਟ ਹੋ ਗਈ ਹੈ।
ਸਤਿਗੁਰ ਚਾਹਤ ਹੈ ਹਥਿਆਰ,
ਕਲਗੀਧਰ ਜੀ ਵਧੀਆ ਘੋੜੇ ਤੇ ਵਧੀਆ ਸ਼ਸਤਰਾਂ ਦੇ ਸ਼ੌਕੀਨ ਹਨ। ਇਹ ਪ੍ਰਚਾਰ ਸਾਰੇ ਜਗਤ ਵਿੱਚ ਪ੍ਰਚਲਿਤ ਹੋਇਆ ਕਿ ਕਲਗੀਧਰ ਜੀ ਨੂੰ ਵਧੀਆ ਘੋੜੇ ਕੋਈ ਲਿਆ ਕੇ ਭੇਟ ਕਰੇ ਜਾਂ ਕੋਈ ਸੌਦਾਗਰ ਲਿਆ ਕੇ ਹਾਜ਼ਰ ਕਰੇ ਤੇ ਬਹੁਤ ਖੁਸ਼ ਹੁੰਦੇ ਆ। ਜੇ ਕੋਈ ਚੰਗਾ ਵਧੀਆ ਸ਼ਸਤਰ ਲਿਆ ਕੇ ਭੇਟਾ ਕਰੇ ਤਾਂ ਉਸ ਸ਼ਸਤਰ ਦੀ ਵੀ ਬਹੁਤ ਕਦਰ ਕਰਦੇ ਨੇ ਸਤਿਗੁਰੂ ਜੀ। ਇਹ ਪ੍ਰਚਾਰ ਪੂਰੇ ਦੇਸ਼ ਵਿਦੇਸ਼ ਵਿੱਚ ਹੋ ਰਿਹਾ ਹੈ ਕਿ ਸੋਹਣੇ ਘੋੜੇ ਤੇ ਸੋਹਣੇ ਸ਼ਸਤਰ, ਉਹਨਾਂ ਦਾ ਸ਼ੌਂਕ ਕਲਗੀਧਰ ਜੀ ਨੂੰ ਹੈ। ਕਲਗੀਧਰ ਜੀ ਦੇ ਪੁੱਤਰਾਂ ਨੂੰ ਵੀ ਖਾਲਸਾ ਜੀ ਸ਼ਸਤਰਾਂ ਦਾ ਹੀ ਸ਼ੌਂਕ ਹੋਣਾ ਚਾਹੀਦਾ, ਤਾਂ ਹੀ, ਕਿਉਂਕਿ ਜਿਹੜਾ ਸ਼ੌਂਕ ਪਿਓ ਨੂੰ ਹੋਵੇ ਉਹ ਹੀ ਅੱਗੋਂ ਪੁੱਤਰ ਨੂੰ ਹੋਵੇ, ਇਹਦਾ ਮਤਲਬ ਵੀ ਆਪਣੇ ਪਿਓ ਦੇ ਨਕਸ਼ੇ ਕਦਮਾਂ ਤੇ ਚੱਲ ਰਿਹਾ। ਤੇ ਜੇ ਅੱਗੇ ਪੁੱਤਰਾਂ ਨੂੰ ਸ਼ਸਤਰਾਂ ਦਾ ਸ਼ੌਂਕ ਹੀ ਨਾ ਹੋਵੇ, ਉਹ ਆਖਣ ਵੀ ਕੀ ਲੋੜ ਆ ਅੱਜ ਕੱਲ੍ਹ ਦੇ ਸਮੇਂ 'ਚ ਸ਼ਸਤਰਾਂ ਦੀ, ਤੋ ਗੁਰੂ ਖਾਲਸਾ ਜੀ ਇਹਦਾ ਮਤਲਬ ਵੀ ਉਹ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਨਹੀਂ ਪਿਆ ਤੁਰਦਾ। ਤੋ ਕਲਗੀਧਰ ਜੀ ਸੋਹਣੇ ਸ਼ਸਤਰਾਂ ਤੇ ਘੋੜਿਆਂ ਦਾ ਸ਼ੌਂਕ ਰੱਖਦੇ ਚਾਹੁੰਦੇ ਹਨ।
ਸੁਣ ਸੁਣ ਸਿੱਖ ਬਹੁ ਯਤਨ ਉਪਾਵੈ,
ਜਦੋਂ ਸਿੱਖਾਂ ਨੂੰ ਪਤਾ ਲੱਗਦਾ ਉਹ ਸੁਣ ਸੁਣ ਕੇ ਬੜੇ ਚਾਅ ਨਾਲ ਯਤਨ ਕਰਕੇ ਬੜੇ ਉਪਾਵਾਂ ਨਾਲ ਚੰਗੇ ਚੰਗੇ ਸ਼ਸਤਰ ਖਰੀਦਦੇ ਨੇ ਜਾਂ ਬਣਵਾਉਂਦੇ ਨੇ ਜਾਂ ਚੰਗੇ ਚੰਗੇ ਵਧੀਆ ਘੋੜੇ ਖਰੀਦਦੇ ਹਨ।
ਜਿਤ ਕਿਤ ਦਰਬ ਦੇਤ ਹੈ ਲਿਆਵੈ,
ਪੈਸਾ ਦੇ ਕੇ ਮੁੱਲ ਖਰੀਦ ਕੇ ਘੋੜੇ ਸ਼ਸਤਰ ਉਹ ਲਿਆ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਹਾਜ਼ਰ ਹੁੰਦੇ ਹਨ।
ਬ੍ਰਿੰਦ ਬਲਾਇਤ ਤੇ ਹਥਿਆਰ,
ਜਿਹੜੇ ਵਲੈਤੀ ਹਥਿਆਰ ਨੇ ਜਿਹੜੇ ਇਸ ਦੇਸ਼ ਵਿੱਚ ਨਹੀਂ ਮਿਲਦੇ, ਵਲੈਤੀ ਹਥਿਆਰ ਯਾਨੀ ਕਿ ਉਸ ਵੇਲੇ ਜਿਹੜੇ ਪਿਸਟਲ ਆਦਿਕ ਸੀ ਨਾ ਛੋਟੇ, ਜਿਹਨਾਂ ਨੂੰ ਤਮੰਚਾ ਕਹਿੰਦੇ ਨੇ, ਪਿਸਟਲ ਕਹਿੰਦੇ ਹਨ, ਉਹ ਹਿੰਦੁਸਤਾਨ 'ਚ ਨਹੀਂ ਸੀ ਬਣਦੇ, ਬਾਹਰੋਂ ਵਲੈਤ 'ਚੋਂ ਆਉਂਦੇ ਸੀ। ਤੋ ਵਲੈਤ ਦੇਸ਼ ਤੋਂ ਬੜੇ ਬੜੇ ਵਧੀਆ ਪਿਸਟਲ, ਚੰਗੇ ਚੰਗੇ ਜਿਹੜੇ ਵਧੀਆ ਸ਼ਸਤਰ ਵਲੈਤ ਵਿੱਚ ਤਿਆਰ ਹੁੰਦੇ ਨੇ ਜਾਂ ਵਧੀਆ ਕਮਾਨਾਂ ਤਿਆਰ ਹੁੰਦੀਆਂ, ਤਲਵਾਰਾਂ ਤਿਆਰ ਹੁੰਦੀਆਂ, ਉਹ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਕਰਦੇ ਹਨ। ਹੁਣ ਵੀ ਜਿਹੜੇ ਵਲੈਤੀ ਸ਼ਸਤਰ ਬਣਦੇ ਆ, ਅੱਜ ਕੱਲ੍ਹ ਵਲੈਤੀ ਤਲਵਾਰਾਂ ਮਿਲਦੀਆਂ ਨੇ ਪੁਰਾਤਨ, ਕਈ ਕਈ ਸਿੰਘਾਂ ਕੋਲ ਹੁੰਦੀਆਂ, ਉਹ ਵਲੈਤੀ ਤਲਵਾਰਾਂ ਜਦੋਂ ਸਿੱਖ ਰਿਆਸਤਾਂ ਦਾ ਸਮਾਂ ਸੀ ਅੰਗਰੇਜ਼ਾਂ ਦੇ ਵੱਲੋਂ ਬਣਾਈਆਂ ਗਈਆਂ ਸੀ। ਉਹ ਜਿਹੜਾ ਲੋਹਾ ਲੱਗਾ ਹੁੰਦਾ ਵਲੈਤੀ ਤਲਵਾਰਾਂ ਨੂੰ, ਉਹ ਲੋਹਾ ਆਮ ਕਿਤੇ ਮਿਲਦਾ ਹੀ ਨਹੀਂ ਹੈ, ਕਿਉਂਕਿ ਉਹਨਾਂ ਨੇ ਪਤਾ ਨਹੀਂ ਕਿਹੜੇ ਢੰਗ ਨਾਲ ਬਣਾ ਕੇ ਉਹਦੀਆਂ ਤਲਵਾਰਾਂ ਬਣਾਈਆਂ ਹੋਈਆਂ। ਤੋ ਉਸ ਵੇਲੇ ਵੀ ਵਲੈਤ ਵਿੱਚ ਬੜੇ ਬੜੇ ਵਧੀਆ ਸ਼ਸਤਰ ਜਿਹੜੇ ਬਣਦੇ ਸਨ ਉਹ ਲਿਆ ਕੇ ਗੁਰਸਿੱਖ ਵਲੈਤ ਤੋਂ ਖਰੀਦ ਕੇ ਸਤਿਗੁਰਾਂ ਨੂੰ ਭੇਟਾ ਕਰਦੇ ਹਨ।
ਖਰਚ ਹੈ ਧਨ ਕੋ ਰੁਚਰ ਨਿਹਾਰ,
ਔਰ ਜਦੋਂ ਕੋਈ ਚੰਗਾ ਸ਼ਸਤਰ ਵੇਖਦੇ ਜਾਂ ਚੰਗਾ ਘੋੜਾ ਵੇਖਦੇ ਫਿਰ ਪੈਸਾ ਖਰਚਣ ਵੇਲੇ ਕੰਜੂਸੀ ਨਹੀਂ ਕਰਦੇ ਸਿੱਖ। ਜੇ ਚੰਗੀ ਚੀਜ਼ ਖਰੀਦਣੀ ਹੋਵੇ ਤੇ ਫਿਰ ਉਦੋਂ ਪੈਸੇ ਕਾ ਵੱਲੋਂ ਵੀ ਥੋੜਾ ਜਿਹਾ ਹੱਥ ਖੁੱਲਾ ਰੱਖਣਾ ਪੈਂਦਾ, ਤਾਂ ਹੀ ਚੰਗੀ ਚੀਜ਼ ਮਿਲਦੀ ਹੈ। ਕਹਿੰਦੇ ਪੈਸਾ ਖਰਚਣ ਵੇਲੇ ਫਿਰ ਸਿੱਖ ਗੁਰੇਜ ਨਹੀਂ ਕਰਦੇ।
ਜਬ ਅਰਪਹਿ ਸਤਿਗੁਰ ਕੇ ਤੀਰ,
ਉਹ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਜਦੋਂ ਸਿੱਖ ਭੇਟਾ ਕਰਦੇ ਹਨ।
ਖੁਸ਼ੀ ਦੇਤ ਸਿੱਖਨ ਗੰਭੀਰ,
ਸਤਿਗੁਰੂ ਕਲਗੀਧਰ ਜੀ ਆਪਣੇ ਸਿੱਖਾਂ ਤੇ ਦਇਆ ਦ੍ਰਿਸ਼ਟੀ ਕਰਕੇ ਬੜੀ ਖੁਸ਼ੀ ਕਰਦੇ। ਜਦੋਂ ਕੋਈ ਤਲਵਾਰ ਭੇਟ ਕਰਦਾ, ਕੋਈ ਘੋੜਾ ਲਿਆ ਕੇ ਭੇਟ ਕਰਦਾ, ਸ਼ਸਤਰ ਅਸਤਰ ਭੇਟ ਕਰਦਾ, ਫਿਰ ਕਲਗੀਧਰ ਜੀ ਆਪਣੇ ਉਸ ਸਿੱਖ ਤੇ ਬਹੁਤ ਖੁਸ਼ੀ ਕਰਦੇ ਹਨ।
ਸੈਫ ਤੁਫੰਗ ਤਿੱਖੀ ਤਰਵਾਰੈ,
ਸ਼ਸਤਰ ਕਿਹੜੇ ਆਉਂਦੇ ਨੇ? ਸੈਫ, ਸੈਫ ਤਲਵਾਰ ਦੀ ਇੱਕ ਕਿਸਮ ਹੈ, ਇਹ ਸਿੱਧੀ ਹੁੰਦੀ ਹੈ, ਜਿਵੇਂ ਕਿਰਚ ਹੁੰਦੀ, ਕਿਰਚ ਦੇ ਵਾਂਗੂ ਹੀ ਸਿੱਧੀ ਹੁੰਦੀ ਸੈਫ। ਘੋੜੇ ਤੇ ਬਹਿ ਕੇ ਵੀ ਇਹਦੇ ਨਾਲ ਲੜਿਆ ਜਾਂਦਾ ਹੈ। ਤੁਫੰਗ ਵੱਡੀਆਂ ਬੰਦੂਕਾਂ, ਜਿਹੜੀਆਂ ਤਿੱਖੀਆਂ ਤਲਵਾਰਾਂ ਹਨ, ਉਹ ਸਤਿਗੁਰਾਂ ਨੂੰ ਲਿਆ ਕੇ ਸਿੱਖ ਭੇਟ ਕਰਦੇ ਨੇ।
ਬਿਛੂਏ ਬਾਕ ਦੁਧਾਰਨ ਧਾਰੈ,
ਇੱਕ ਬਿਛੂਏ ਖੰਜਰ ਹੁੰਦੇ ਨੇ ਛੋਟੇ, ਉਹਨਾਂ ਨੂੰ ਬਿਛੂਆ, ਬਿਛੂਏ ਵਾਂਗੂ ਟੇਢੇ ਜੇ ਬਣੇ ਹੁੰਦੇ, ਤੋ ਬਿਛੂਏ ਖੰਜਰ। ਇਸੇ ਤਰ੍ਹਾਂ ਇੱਕ ਬਿਛੂਆ ਕਟਾਰ ਹੁੰਦੀ, ਇੱਕ ਤਾਂ ਸਿੱਧੀਆਂ ਕਟਾਰਾਂ ਹੁੰਦੀਆਂ, ਮਹਾਰਾਜ ਜੀ ਦੇ ਸਨਮੁਖ ਸ਼ੋਭਨੀਕ ਹੈ ਕਟਾਰ, ਇਹ ਸਿੱਧੀ ਹੈ। ਇੱਕ ਬਿਛੂਆ ਕਟਾਰ ਹੁੰਦੀ, ਉਹਦੇ ਵਿੱਚ ਵਲ ਪਿਆ ਹੁੰਦਾ ਟੇਢਾ, ਇੱਦਾਂ ਪੈ ਕੇ ਜਿਵੇਂ ਸੱਪ ਦਾ ਬਿੱਛੂ ਦਾ ਆਕਾਰ ਹੁੰਦਾ, ਉਹਦੇ ਮੁਤਾਬਕ ਉਹਨੂੰ ਬਿਛੂਆ ਕਟਾਰ ਕਹਿੰਦੇ, ਦੋ ਤਾਰਾਂ ਵਾਲੀ। ਉਹੋ ਜਿਹੀਆਂ ਕਟਾਰਾਂ ਲਿਆ ਕੇ ਸਤਿਗੁਰਾਂ ਨੂੰ ਭੇਟ ਕਰਦੇ ਹਨ।
ਕੌਣ ਕੌਣ ਕੇ ਗਿਣੀਐ ਨਾਮੂ,
ਕੋਈ ਮਮੋਦੀ ਬਣਾ ਕੇ ਲਿਆ ਕੇ ਭੇਟ ਕਰਦਾ, ਕੋਈ ਪੇਸ਼ ਕਬਜ਼ ਬਣਾ ਕੇ ਲਿਆ ਕੇ ਭੇਟ ਕਰਦਾ, ਕਿਸੇ ਨੇ ਮਮੋਦੀ ਬਣਾਈ ਤੇ ਮਮੋਦੀ ਦੇ ਮੁੱਠੇ ਤੇ ਹਾਥੀ ਦਾ ਦੰਦ ਮੜ ਕੇ ਲਿਆਂਦਾ, ਕਿਸੇ ਨੇ ਚਾਂਦੀ ਲਿਆ ਕੇ ਮੜ ਕੇ ਲਿਆਂਦੀ, ਕਿਸੇ ਨੇ ਤਾਂਬਾ ਚਾੜ ਕੇ ਫਿਰ ਉੱਤੇ ਸੋਨਾ ਚਾੜਿਆ ਹੋਇਆ, ਏਦਾਂ ਕੋਈ ਪੇਸ਼ ਕਬਜ਼ ਲਿਆ ਕੇ ਭੇਟ ਕਰਦਾ ਹੈ, ਕੋਈ ਕਰੌਲ ਲਿਆ ਕੇ ਭੇਟ ਕਰਦਾ ਹੈ, ਕੋਈ ਕਟਾਰ, ਕੋਈ ਬਿਛੂਆ ਕਟਾਰ, ਕੋਈ ਅਰਬੀ ਖੰਜਰ, ਇਸੇ ਤਰ੍ਹਾਂ ਅਨੇਕ ਪ੍ਰਕਾਰ ਦੇ ਜਿਹੜੇ ਸ਼ਸਤਰ ਅਸਤਰ ਹਨ, ਉਹ ਗੁਰਸਿੱਖ ਲਿਆ ਕੇ ਸਤਿਗੁਰਾਂ ਨੂੰ ਭੇਟਾ ਕਰਦੇ ਹਨ।
ਅੰਨ ਹੈ ਸ਼ਸਤਰ ਮਹਿਦ ਅਬਿਰਾਮ,
ਬੜੇ ਸੁੰਦਰ ਸ਼ਸਤਰ, ਬੜੇ ਸੁੰਦਰ ਮਹਿਦ ਅਬਰਾਮੂ, ਬੜੇ ਸੋਹਣੇ ਇਹੋ ਜਿਹੇ ਸ਼ਸਤਰ ਜਿਨ੍ਹਾਂ ਨੂੰ ਵੇਖ ਵੇਖ ਕੇ ਭੁੱਖਾਂ ਲੈਂਦੀਆਂ ਹਨ। ਹੁਣ ਸ਼ਸਤਰ ਦੀ ਕਦਰ ਤੇ ਸੂਰਮੇ ਨੂੰ ਪਤਾ ਹੁੰਦਾ ਵੀ ਸ਼ਸਤਰ ਦੀ ਕਦਰ ਕੀ ਹੁੰਦੀ ਹੈ। ਜਿਹੜੇ ਸ਼ਸਤਰ ਦੀ ਕਦਰ ਹੈ, ਉਹਦਾ ਸ਼ਸਤਰ ਚਲਾਉਣ ਵਾਲਾ ਜਾਣਦਾ ਵੀ ਸ਼ਸਤਰ ਦੀ ਕਦਰ ਕੀ ਹੈ। ਜਿਹਨੇ ਕਦੇ ਸ਼ਸਤਰ ਫੜ ਕੇ ਨਹੀਂ ਵੇਖਿਆ, ਉਹਨੂੰ ਕੀ ਪਤਾ ਉਹਦੇ ਸਾਹਮਣੇ ਕਿੰਨਾ ਕੀਮਤੀ ਸ਼ਸਤਰ ਪਿਆ। ਕਹਿੰਦੇ ਇਹੋ ਜਿਹੇ ਸ਼ਸਤਰ ਲਿਆ ਕੇ ਮਹਾਰਾਜ ਜੀ ਦੇ ਚਰਨਾਂ 'ਚ ਸਿੱਖ ਭੇਟਾ ਕਰਦੇ ਕਿ ਜਦੋਂ ਛੱਤਰੀ ਸੂਰਮੇ ਉਹਨਾਂ ਸ਼ਸਤਰਾਂ ਨੂੰ ਵੇਖਦੇ, ਵੇਖ ਵੇਖ ਕੇ ਭੁੱਖਾਂ ਲੈਂਦੀਆਂ ਹਨ।
ਜਬ ਅਰਪਹਿ ਗੁਰ ਕਰ ਮਹਿ ਧਾਰੈ,
ਜਦੋਂ ਲਿਆ ਕੇ ਸ਼ਸਤਰ ਸਤਿਗੁਰਾਂ ਨੂੰ ਭੇਟ ਕਰਦੇ, ਕਲਗੀਧਰ ਜੀ ਉਹ ਸ਼ਸਤਰ ਆਪਣੇ ਹੱਥ ਵਿੱਚ ਪਕੜ ਕੇ ਵੇਖਦੇ, ਉਹਦੀ ਪਕੜ ਵੇਖਦੇ, ਸ਼ਸਤਰ ਦਾ ਜੋ ਵੇਖਦੇ, ਸ਼ਸਤਰ ਦੀ ਮਾਰ ਵੇਖਦੇ ਨੇ ਵੀ ਇਹ ਕਿਵੇਂ ਇਹਦੀ ਮਾਰ ਹੋਵੇਗੀ, ਏਦਾਂ ਸ਼ਸਤਰ ਫੜ ਕੇ ਵੇਖਦੇ ਹਨ।
ਲੋਹਾ ਪਰਖੈ ਭਲੇ ਨਿਹਾਰੈ,
ਉਹਨੂੰ ਟਣਕਾ ਕੇ ਵੇਖਦੇ ਨੇ ਵੀ ਲੋਹਾ ਕਿਹੋ ਜਿਹਾ ਲੱਗਾ। ਜਦੋਂ ਲੋਹੇ ਦੇ ਵਿੱਚੋਂ ਟਣਕ ਦੀ ਆਵਾਜ਼ ਸੁਣਦੀ, ਉਹਦੇ ਤੋਂ ਪਤਾ ਲੱਗ ਜਾਂਦਾ ਵੀ ਲੋਹਾ ਕਿਹੋ ਜਿਹਾ ਕੀਮਤੀ ਹੈ, ਇਹਨੂੰ ਕਿੰਨਾ ਕੁ ਕੁੱਟ ਕੇ ਲੋਹਾ ਤਿਆਰ ਕੀਤਾ। ਪੁਰਾਣੇ ਸਭ, ਅੱਜ ਕੱਲ੍ਹ ਤਾਂ ਚਲੋ ਮਸ਼ੀਨਾਂ ਨਾਲ ਹੋ ਰਿਹਾ ਸਾਰਾ ਕੁਝ, ਪਹਿਲਾਂ ਹੱਥਾਂ ਨਾਲ ਕੁੱਟ ਕੁੱਟ ਕੇ, ਮੰਨ ਲਓ ਵੀ ਕੁਆਂਟਲ ਲੋਹਾ ਲੈ ਲਿਆ, ਕੁੱਟ ਕੁੱਟ ਕੇ ਕੁੱਟ ਕੁੱਟ ਕੇ, ਜਦੋਂ ਉਹਦੇ ਵਿੱਚੋਂ ਝੜਦਿਆਂ ਝੜਦਿਆਂ 10 ਕਿਲੋ ਪਿੱਛੇ ਰਹਿ ਜਾਣਾ ਕੁਆਂਟਲ ਚੋਂ, ਫਿਰ ਉਹਦੀਆਂ ਤਲਵਾਰਾਂ ਬਣਾਉਣੀਆਂ। ਉਹ ਲੋਹਾ ਫਿਰ ਬੜਾ ਸ਼ੁੱਧ ਹੁੰਦਾ ਸੀ, ਫੁਲਾਦ ਬਣਦਾ ਸੀ, ਸਕੇਲਾ ਬਣਦਾ ਸੀ। ਇਸੇ ਤਰ੍ਹਾਂ ਇਸਪਾਤ, ਇਸਪਾਤ ਵੀ ਇੱਕ ਲੋਹੇ ਦੀ ਕਿਸਮ ਹੁੰਦੀ ਹੈ, ਉਹ ਵੱਖੋ ਵੱਖਰੀਆਂ ਕਿਸਮਾਂ ਦੇ ਲੋਹੇ ਦੇ ਨਾਲ ਫਿਰ ਸ਼ਸਤਰ ਬਣਦੇ। ਕਲਗੀਧਰ ਪਾਤਸ਼ਾਹ ਜੀ ਉਹ ਸਾਰੇ ਸ਼ਸਤਰਾਂ ਨੂੰ ਵੇਖਦੇ ਜੋ ਕਿ ਲੋਹਾ ਪਰਖਦੇ ਹਨ।
ਕਰਹਿ ਸਰਾਹਨ ਅਨਕ ਪ੍ਰਕਾਰਾ,
ਜਿਹੜਾ ਸ਼ਸਤਰ ਕੋਈ ਵਧੀਆ ਬਣਿਆ ਹੁੰਦਾ ਫਿਰ ਮਹਾਰਾਜ ਜੀ ਸ਼ਲਾਘਾ ਕਰਦੇ, ਕਹਿੰਦੇ ਹਾਂ ਭਾਈ ਇਹ ਬੜਾ ਸੁੰਦਰ ਬਣਿਆ ਸ਼ਸਤਰ। ਜਿਹੜਾ ਕੋਈ ਸਿੱਖ ਲੈ ਕੇ ਆਇਆ ਹੁੰਦਾ ਉਹਨੂੰ ਮਹਾਰਾਜ ਜੀ ਕਹਿੰਦੇ ਤੇਰੇ ਤੇ ਖੁਸ਼ੀਆਂ, ਤੇਰਾ ਲੋਕ ਸੁਖੀਆ, ਪਰਲੋਕ ਸੁਹੇਲਾ, ਇਉਂ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਹਨ।
ਦੇ ਸਿੱਖ ਕੋ ਪੁਨ ਖੁਸ਼ੀ ਅਪਾਰਾ,
ਜਿਹੜੇ ਕਿਸੇ ਸਿੱਖ ਨੇ ਕੋਈ ਸ਼ਸਤਰ ਅਸਤਰ ਭੇਟਾ ਕਿੰਤਾ ਕੀਤਾ ਹੁੰਦਾ, ਮਹਾਰਾਜ ਕਲਗੀਧਰ ਜੀ ਉਹਦੇ ਤੇ ਬਹੁਤ ਖੁਸ਼ੀਆਂ ਵਰਤਾਉਂਦੇ।
ਤਿਮ ਹੀ ਤਰਲ ਤੁਰੰਗਮ ਹੇਰੈ,
ਇਸੇ ਤਰ੍ਹਾਂ ਕਈ ਸਿੱਖ ਘੋੜੇ ਲਿਆ ਕੇ ਭੇਟਾ ਕਰਦੇ, ਮਹਾਰਾਜ ਜੀ ਵੇਖ ਕੇ ਆਉਂਦੇ ਘੋੜਿਆਂ ਨੂੰ। ਜਿਹੜਾ ਕੋਈ ਸਿੱਖ ਘੋੜਾ ਲਿਆਉਂਦਾ, ਘੋੜਾ ਵੇਖਦੇ ਵੀ ਕਿਵੇਂ ਉਹਦੀ ਚਾਲ ਹੈ, ਉਹਦੇ ਗੁਣ ਕੀ ਨੇ, ਔਗਣ ਕੀ ਨੇ, ਏਦਾਂ ਉਹਨਾਂ ਘੋੜਿਆਂ ਨੂੰ ਮਹਾਰਾਜ ਜੀ ਜਾ ਕੇ ਵੇਖਦੇ ਤੇ ਪਰਖਦੇ ਨੇ
ਜੋ ਅੰਨ ਹੈਂਦੇ ਖੁਸ਼ੀ ਬਡੇਰੇ
ਜਿਹੜੇ ਕਿਸੇ ਮਾਈ ਭਾਈ ਨੇ ਉਹ ਲਿਆ ਕੇ ਭੇਟਾ ਕੀਤਾ ਹੁੰਦਾ ਸਤਿਗੁਰੂ ਜੀ ਉਹਦੇ ਤੇ ਵੱਡੀਆਂ ਖੁਸ਼ੀਆਂ ਕਰਦੇ ਹਨ
ਜਾਂ ਤੇ ਚਿਤ ਮਹਿ ਚੋਪ ਚਹੰਤੇ
ਇਸ ਕਰਕੇ ਸਿੱਖ ਬੜੇ ਖੁਸ਼ੀ ਨਾਲ ਉਹ ਹੋਰ ਅੱਗੇ ਨਾਲੋਂ ਵੀ ਦੁੱਗਣੇ ਚਾਅ ਨਾਲ ਜਦੋਂ ਦੁਬਾਰਾ ਆਉਂਦੇ ਫਿਰ ਕੋਈ ਨਾ ਕੋਈ ਵਧੀਆ ਸ਼ਸਤਰ ਕੋਈ ਨਾ ਕੋਈ ਵਧੀਆ ਘੋੜਾ ਉਹ ਲਿਆ ਕੇ ਭੇਟਾ ਕਰਦੇ ਰਹਿੰਦੇ ਹਨ
ਜਿਤ ਕਿਤ ਤੇ ਅੰਨ ਹੈ ਧਨਵੰਤੇ
ਗੁਰੂ ਪਾਤਸ਼ਾਹ ਦੇ ਜਿਹੜੇ ਧਨਵਾਨ ਸਿੱਖ ਨੇ ਧਨੀ ਮਹਾਰਾਜ ਜੀ ਦੇ ਉਹ ਧਨਵਾਨ ਸਿੱਖ ਦਸਵੰਧ ਦੀ ਮਾਇਆ ਕੱਢ ਕੇ ਉਹਦੇ ਨਾਲ ਉਹ ਵਧੀਆ ਕੀਮਤੀ ਘੋੜੇ ਸ਼ਸਤਰ ਬੰਦੂਕਾਂ ਤਮੰਚੇ ਨੇਜੇ ਬਰਛੇ ਤਬਰ ਤਲਵਾਰਾਂ ਉਹ ਲਿਆ ਲਿਆ ਕੇ ਸਤਿਗੁਰਾਂ ਨੂੰ ਭੇਟਾ ਕਰਕੇ ਖੁਸ਼ੀਆਂ ਲੈਂਦੇ ਨੇ
ਨਿਤ ਪ੍ਰਤ ਰਹਿਤ ਭੀਰ ਦਰਬਾਰ
ਪ੍ਰਤੀ ਗੁਰੂ ਦਰਬਾਰ ਦੇ ਵਿੱਚ ਹਰ ਵੇਲੇ ਗੁਰੂ ਕੀਆਂ ਸੰਗਤਾਂ ਦੀ ਭੀੜ ਰਹਿੰਦੀ ਹੈ ਇਕੱਠ ਰਹਿੰਦਾ ਹੈ
ਕਾਂਖੀ ਦਰਸ਼ਨ ਕਈ ਹਜ਼ਾਰ
ਹਜ਼ਾਰਾਂ ਦੀ ਗਿਣਤੀ ਚ ਗੁਰਸਿੱਖਾਂ ਦੀਆਂ ਲੈਣਾਂ ਲੱਗੀਆਂ ਰਹਿੰਦੀਆਂ ਜਿਨ੍ਹਾਂ ਦੇ ਮਨ ਵਿੱਚ ਕੇਵਲ ਗੁਰੂ ਕਲਗੀਧਰ ਜੀ ਦੇ ਦਰਸ਼ਨਾਂ ਦੀ ਇੱਛਾ ਹੈ
ਵਰ ਕੋ ਪਾਏ ਕਾਮਨਾ ਪੂਰ ਹੈ
ਸਤਿਗੁਰਾਂ ਕੋਲੋਂ ਵਰਦਾਨ ਪ੍ਰਾਪਤ ਕਰਕੇ ਉਹ ਗੁਰਸਿੱਖ ਆਪਣੀਆਂ ਕਾਮਨਾਵਾਂ ਦੀ ਪੂਰਤੀ ਕਰਦੇ ਹਨ
ਨਹਿ ਤ੍ਰਿਪਤ ਹੈ ਭਿਖ ਸ਼੍ਰੀ ਮੁਖ ਮਰੂਰ ਹੈ
ਸਤਿਗੁਰੂ ਜੀ ਦਾ ਸੋਹਣਾ ਮੁਖੜਾ ਵੇਖ ਕੇ ਮਨ ਨਹੀਂ ਰਜਦਾ ਸਿੱਖਾਂ ਦਾ ਚਿਤ ਕਰਦਾ ਸਾਹਿਬ ਜੀ ਦੇ ਦਰਸ਼ਨ ਕਰੀ ਜਾਈਏ ਕਰੀ ਜਾਈਏ
ਅਬ ਸ਼੍ਰੀ ਰਾਮ ਰਾਏ ਕੁਛ ਕਥਾ
ਹੁਣ ਬਾਬਾ ਰਾਮ ਰਾਏ ਜੀ ਦੀ ਕੁਝ ਕ ਕਥਾ ਕਿ ਬਾਬਾ ਰਾਮ ਰਾਏ ਜੀ ਜਦੋਂ ਕਲਗੀਧਰ ਜੀ ਨੂੰ ਮਿਲ ਕੇ ਗਏ ਦੇਹਰਾਦੂਨ ਉੱਥੇ ਜਾਣ ਤੋਂ ਬਾਅਦ ਜੋ ਉਹਨਾਂ ਦੇ ਘਰ ਵਿੱਚ ਵਰਤਿਆ ਜੋ ਉਹਨਾਂ ਨਾਲ ਹੋਇਆ ਉਹ ਕਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸੁਣਾਉਂਦਾ ਹਾਂ
ਸੁਣੀਐ ਸਰੋਤਾ ਬਾਤੀ ਜਥਾ
ਇਹ ਗੁਰੂ ਕੀ ਕਥਾ ਸੁਣਨ ਵਾਲੇ ਉਹ ਸਰੋਤਾ ਜਨੋ ਪ੍ਰੇਮ ਸਹਿਤ ਇਹ ਵੀ ਕਥਾ ਸੁਣੋ ਕਿਉਂਕਿ ਇਹ ਵੀ ਗੁਰੂ ਘਰ ਨਾਲ ਸੰਬੰਧ ਰੱਖਦੀ ਹੈ ਕਥਾ ਬਾਬਾ ਰਾਮ ਰਾਏ ਜੀ ਵੀ ਗੁਰੂ ਘਰ ਦੇ ਹੀ ਸਨ ਗੁਰੂ ਹਰਿ ਰਾਏ ਸਾਹਿਬ ਦੇ ਸਪੁੱਤਰ ਹਨ ਇਸ ਕਰਕੇ ਇਸ ਇਤਿਹਾਸ ਦੀ ਕਥਾ ਨੂੰ ਵੀ ਧਿਆਨ ਨਾਲ ਆਪ ਜੀ ਸਰਵਣ ਕਰੋ
ਕਰਿਓ ਅਰਾਧਨ ਕੇ ਸਿੱਖ ਪੀਰ
ਇੱਕ ਵਾਰੀ ਦਾ ਬਚਨ ਹੈ ਬਾਬਾ ਰਾਮ ਰਾਏ ਜੀ ਕਰਾਮਾਤੀ ਮਹਾਂਪੁਰਖ ਸਨ ਉਹਨਾਂ ਦੇ ਕਿਸੇ ਸੇਵਕ ਨੇ ਕਿਸੇ ਭੀੜਾ ਦੇ ਸਮੇਂ ਬਾਬੇ ਰਾਮ ਰਾਏ ਦੀ ਅਰਾਧਨਾ ਕੀਤੀ
ਅਦਕ ਦੂਰ ਕਿਤ ਸਿਮਰਿਓ ਧੀਰ
ਕਿਤੇ ਬਹੁਤ ਦੂਰ ਸੀ ਤੇ ਉਹਨੇ ਬਾਬੇ ਰਾਮ ਰਾਏ ਦੀ ਉੱਥੇ ਬੈਠਿਆ ਅਰਾਧਨਾ ਕੀਤੀ ਔਖੇ ਸਮੇਂ ਸਿੱਖ ਆਪਣੇ ਗੁਰੂ ਨੂੰ ਅਰਾਧਦੇ ਨੇ ਉਹ ਬਾਬੇ ਰਾਮ ਰਾਏ ਨੂੰ ਆਪਣਾ ਗੁਰੂ ਮੰਨਦਾ ਸੀ ਸਿੱਖ ਦੂਰ ਕਿਤੇ ਸੀਗਾ ਉੱਥੇ ਭੀੜ ਦਾ ਸਮਾਂ ਆਇਆ ਤੇ ਉਹਨੇ ਉਹਨਾਂ ਦੀ ਅਰਾਧਨਾ ਕੀਤੀ
ਚਿਤ ਮੈਂ ਚਾਹਤ ਕਰਨ ਸਹਾਈ
ਬਾਬਾ ਰਾਮ ਰਾਏ ਜੀ ਆਪਣੇ ਉਸ ਸੇਵਕ ਦੀ ਸਹਾਇਤਾ ਕਰਨਾ ਚਾਹੁੰਦੇ ਸਨ
ਦਾਸ ਜਾਨ ਮਨ ਰਹਿਓ ਨਾ ਜਾਈ
ਮੇਰਾ ਦਾਸ ਹੈ ਤੇ ਉਹਦੀ ਸਹਾਇਤਾ ਮੈਨੂੰ ਕਰਨੀ ਚਾਹੀਦੀ ਹੈ ਬਾਬੇ ਰਾਮ ਰਾਏ ਕੋਲ ਰਿਹਾ ਨਹੀਂ ਸੀ ਜਾਂਦਾ
ਮਹਿਲਾ ਹੁਤੀ ਚਾਰ ਤਿਸ ਕੇਰੀ
ਉੱਥੇ ਬਾਬੇ ਰਾਮ ਰਾਏ ਨੇ ਜਾਣ ਵਾਸਤੇ ਵੀ ਉਹ ਆਪਣੇ ਉਸ ਸਿੱਖ ਦੀ ਮਦਦ ਕਰਾਂ ਉਹਦੇ ਲਈ ਤਿਆਰੀ ਕੀਤੀ ਬਾਬੇ ਰਾਮ ਰਾਏ ਦੇ ਘਰ ਵਿੱਚ ਬਾਬੇ ਰਾਮ ਰਾਏ ਦੀਆਂ ਚਾਰ ਪਤਨੀਆਂ ਸਨ ਬਾਬੇ ਰਾਮ ਰਾਏ ਦੀ ਔਲਾਦ ਨਹੀਂ ਸੀ ਇੱਕ ਵਿਆਹ ਕਰਾਇਆ ਫਿਰ ਦੂਜਾ ਤੀਜਾ ਇੱਦਾਂ ਚਾਰ ਸ਼ਾਦੀਆਂ ਸਨ ਹਾਂਜੀ
ਰਾਜ ਕੁਵਰ ਸਭ ਬਿਖੈ ਬਡੇਰੀ
ਤੇ ਜਿਹੜੀਆਂ ਚਾਰ ਘਰ ਵਾਲੀਆਂ ਸੀ ਉਹਨਾਂ ਵਿੱਚੋਂ ਸਭ ਤੋਂ ਵੱਡੀ ਸੀ ਰਾਜ ਕੁਵਰ ਜਿਹਨੂੰ ਰਾਜ ਕੌਰ ਵੀ ਕਹਿੰਦੇ ਹਨ ਬੀਬੀ ਰਾਜ ਕੌਰ ਉਹ ਬਾਬੇ ਰਾਮ ਰਾਏ ਦੀ ਸਭ ਤੋਂ ਵੱਡੀ ਘਰ ਵਾਲੀ ਸੀ
ਸੋਲਰ ਪਰੀ ਕੰਤ ਕੇ ਸੰਗ
ਉਹਦੀ ਕਿਤੇ ਬਹਿਸਬਾਜੀ ਹੋ ਗਈ ਬਾਬੇ ਰਾਮ ਰਾਏ ਨਾਲ ਲੜ ਪਈ ਬਾਬੇ ਰਾਮ ਰਾਏ ਨਾਲ ਉਹਦਾ ਕਿਸੇ ਗੱਲ ਤੋਂ ਕਿਸੇ ਮੁੱਦੇ ਤੋਂ ਝਗੜਾ ਹੋ ਗਿਆ
ਸੁਣ ਸ਼੍ਰੋਤਾ ਕੁਛ ਤਾਹੇ ਪ੍ਰਸੰਗ
ਬਾਬਾ ਰਾਮ ਰਾਏ ਜੀ ਦੀ ਜਿਹੜੀ ਕਥਾ ਉਹ ਮੈਂ ਪਹਿਲਾਂ ਬਾਅਦ ਵਿੱਚ ਕਵਾਂਗਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ ਉਸ ਤੋਂ ਪਹਿਲਾਂ ਬਾਬੇ ਰਾਮ ਰਾਏ ਦੀ ਜਿਹੜੀ ਸਭ ਤੋਂ ਵੱਡੀ ਘਰ ਵਾਲੀ ਸੀ ਰਾਜ ਕੌਰ ਉਹਦਾ ਪ੍ਰਸੰਗ ਥੋੜਾ ਜਿਹਾ ਆਉਂਦਾ ਉਹ ਜ਼ਰੂਰ ਸੁਣੋ ਹਾਂਜੀ
ਰਿਸੀ ਉਰ ਧਾਰ ਵਿਚਾਰਤ ਸੋਈ
ਉਹ ਲੜ ਪਈ ਬਾਬੇ ਰਾਮ ਰਾਏ ਨਾਲ ਤੇ ਬੜੇ ਗੁੱਸੇ ਵਿੱਚ ਆ ਗਏ ਗੁੱਸਾ ਚੰਡਾਲ ਹੁੰਦਾ ਜਦੋਂ ਬੰਦੇ ਦੇ ਦਿਮਾਗ ਤੇ ਆ ਜਾਏ ਫਿਰ ਕਈ ਵਾਰੀ ਨਾ ਹੋਣ ਵਾਲਾ ਕੰਮ ਵੀ ਕਰਾ ਲੈਂਦਾ। ਬੀਬੀ ਰਾਜ ਕੌਰ ਦੇ ਦਿਮਾਗ ਦੇ ਵਿੱਚ ਇੰਨਾ ਕੁ ਜ਼ਿਆਦਾ ਗੁੱਸਾ ਆਇਆ, ਉਹਨੇ ਵਿਚਾਰ ਕੀਤੀ ਆਪਣੇ ਹਿਰਦੇ ਚ,
ਮੇਰੋ ਰਹਿਣ ਨਹੀਂ ਅਬ ਹੋਈ,
ਮੈਂ ਹੁਣ ਬਾਬੇ ਰਾਮ ਰਾਏ ਦੇ ਘਰ ਨਹੀਂ ਰਹਿਣਾ, ਇੱਥੇ ਨਿਵਾਸ। ਉਹਨੇ ਵੇਖ ਲਿਆ ਵੀ ਮਾਹੌਲ ਇੱਥੇ ਠੀਕ ਨਹੀਂ, ਬਾਬਾ ਰਾਮ ਰਾਏ ਜੀ ਵੀ ਚਲਾਣੇ ਦੀ ਤਿਆਰੀ ਚ ਨੇ, ਮਸਾਂਦਾਂ ਨੇ ਆਪੋ ਧਾਪੀ ਪਾਈ ਹੋਈ ਹੈ ਸਭ ਪਾਸੇ, ਕਿਉਂਕਿ ਘਰ ਦਾ ਮਾਹੌਲ ਠੀਕ ਨਹੀਂ ਸੀ। ਤੋ ਬੀਬੀ ਰਾਜ ਕੌਰ ਨੇ ਵਿਚਾਰ ਕੀਤੀ ਵੀ ਮੈਂ ਹੁਣ ਇੱਥੇ ਨਾ ਰਵਾਂ ਤੇ ਚੰਗੀ ਗੱਲ ਹੈ ਇੱਥੋਂ ਚਲੀ ਜਾਵਾਂ।
ਬਨੋ ਇਕਾਂਕੀ ਹਰ ਗੁਣ ਗਾਵੇ,
ਕਿਤੇ ਇਕਾਂਤ ਵਿੱਚ ਜਾ ਕੇ ਕੋਈ ਕੱਲਾ ਥਾਂ ਹੋਵੇ, ਉੱਥੇ ਜਾ ਕੇ ਜਿਹੜੀ ਜ਼ਿੰਦਗੀ ਹੈਗੀ ਆ ਪਰਾਲਬਧ ਹੈ, ਉਹ ਪਰਾਲਬਧ ਜਿੰਨਾ ਚਿਰ ਹੈ ਬਹਿ ਕੇ ਇਕਾਂਤ ਵਿੱਚ ਰੱਬ ਦੇ ਗੁਣ ਗਾ ਕੇ ਜ਼ਿੰਦਗੀ ਬਤੀਤ ਕਰਾਂ। ਧਾਰਮਿਕ ਪ੍ਰਵਿਰਤੀ ਵਾਲੀ ਸੀ ਬੀਬੀ ਰਾਜ ਕੌਰ, ਮਨ ਚ ਆਇਆ ਵੀ ਹੁਣ ਇੱਥੇ ਤਾਂ ਘਰ ਵਿੱਚ ਮਾਹੌਲ ਸਹੀ ਨਹੀਂ ਹੈ, ਮੈਂ ਕਿਤੇ ਬਾਹਰ ਜਾ ਕੇ ਇਕਾਂਤ ਵਿੱਚ ਰੱਬ ਰੱਬ ਕਰਕੇ ਆਪਣਾ ਜੀਵਨ ਬਤੀਤ ਕਰਾਂ।
ਪ੍ਰਥਕ ਤੂੰ ਮਹਿ ਤੇ ਬੈਸ ਬਿਤਾਵੋ,
ਕਹਿਣ ਲੱਗੀ ਵੀ ਮੈਂ ਤੇਰੇ ਤੋਂ ਵੱਖਰੀ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ। ਬਾਬੇ ਰਾਮ ਲੜ ਪਈ ਨਾ ਝਗੜਦਿਆਂ, ਕਹਿੰਦੀ ਮੈਂ ਹੁਣ ਤੇਰੇ ਪਾਸ ਇੱਥੇ ਨਹੀਂ ਰਹਿਣਾ, ਤੇਰੀ ਸੇਵਾ ਵਾਸਤੇ ਤੇਰੀਆਂ ਤਿੰਨ ਘਰ ਵਾਲੀਆਂ ਹੋਰ ਇੱਥੇ ਹਾਜ਼ਰ ਨੇ, ਮੈਂ ਇਸ ਸ਼ਰੀਕ ਪੁਣੇ ਚ ਨਹੀਂ ਰਹਿ ਸਕਦੀ, ਸ਼ਾਂਤੀ ਨਾਲ ਰੱਬ ਰੱਬ ਕਰਕੇ ਜੀਵਨ ਬਤੀਤ ਕਰਨਾ, ਮੈਂ ਤੇਰੇ ਤੋਂ ਵੱਖਰੀ ਰਹਿ ਕੇ ਜੀਵਨ ਬਤੀਤ ਕਰਾਂਗੀ।
ਸੁਣ ਕਰ ਰਾਮ ਰਾਏ ਤਬ ਕਹਿਓ,
ਜਦੋਂ ਬੀਬੀ ਰਾਜ ਕੌਰ ਨੇ ਇਹ ਗੱਲ ਕਹੀ ਬਾਬੇ ਰਾਮ ਰਾਏ ਨੂੰ ਵੀ ਮੈਂ ਚੱਲੀ ਆ ਤੇਰੇ ਤੋਂ ਵੱਖਰੀ ਰਹਿ ਕੇ ਕਿਤੇ ਇਕਾਂਤ ਵਿੱਚ ਰੱਬ ਰੱਬ ਕਰਕੇ ਜੀਵਨ ਬਤੀਤ ਕਰਾਂਗੀ, ਤਾਂ ਸੁਣ ਕੇ ਬਾਬਾ ਰਾਮ ਰਾਏ ਜੀ ਬੋਲੇ,
ਇਤ ਤੇ ਪਿਆਨ ਕਰਨ ਕੋ ਚਹਿਓ,
ਕਹਿਣ ਲੱਗੇ ਰਾਜ ਕੌਰ ਤੂੰ ਇੱਥੋਂ ਮੇਰੇ ਨਾਲ ਲੜ ਕੇ ਬਹਿਸਬਾਜੀ ਕਰਕੇ ਜਾਣਾ ਚਾਹੁੰਦੀ ਹੈ,
ਜਹ ਸਿੱਖ ਸੰਗਤ ਹੋਏ ਹਮਾਰੇ,
ਜਾਣਾ ਕਿੱਥੇ ਹੈ, ਜਾਏਗੀ ਤਾਂ ਉੱਥੇ ਹੀ ਨਾ ਜਿੱਥੇ ਮੇਰੇ ਸਿੱਖ ਸੇਵਕ ਹੋਣਗੇ, ਜਿੱਥੇ ਮੇਰੀ ਸਿੱਖੀ ਸੇਵਕੀ ਹੋਵੇਗੀ ਉੱਥੇ ਹੀ ਜਾਏਗੀ, ਉਦਾਂ ਤੈਨੂੰ ਕਿਹਨੇ ਪੁੱਛਣਾ, ਜਿੱਥੇ ਜਾਏਗੀ ਤੇਰਾ ਸਤਿਕਾਰ ਇਸ ਕਰਕੇ ਹੋਣਾ ਵੀ ਬਾਬੇ ਰਾਮ ਰਾਏ ਦੀ ਧਰਮ ਸਪਤਨੀ ਹੈ, ਜਿੱਥੇ ਮੇਰੇ ਸਿੱਖ ਸੇਵਕ ਹੋਣਗੇ ਉੱਥੇ ਹੀ ਜਾਏਗੀ,
ਤਹਿ ਬੈਠੇ ਕਰਹਿ ਗੁਜ਼ਾਰੇ,
ਉੱਥੇ ਬਹਿ ਕੇ ਗੁਜ਼ਾਰਾ ਕਰੇਗੀ ਮੇਰੇ ਸਿੱਖਾਂ ਸੇਵਕਾਂ ਦੇ ਆਸਰੇ, ਤੇਰੀ ਕਿਹੜਾ ਕੋਈ ਆਪਣੀ ਵੱਖਰੀ ਸਿੱਖੀ ਸੇਵਕੀ ਹੈ, ਮੇਰੇ ਸਿੱਖਾਂ ਸੇਵਕਾਂ ਦੇ ਆਸਰੇ ਤੂੰ ਆਪਣਾ ਜੀਵਨ ਬਤੀਤ ਕਰੇਗੀ।
ਅਪਰ ਕੌਣ ਸੇ ਥਲ ਚਲ ਜਾਵੇ,
ਕਿਹੜੇ ਥਾਂ ਤੂੰ ਦੂਜੀ ਧਰਤੀ ਤੇ ਥੋੜੀ ਤੁਰ ਜਾਣਾ, ਕਿਤੇ ਜਿੱਥੇ ਜਾਏਗੀ ਉੱਥੇ ਮੇਰੇ ਸਿੱਖ ਹੀ ਤੇਰੀ ਸੇਵਾ ਕਰਨਗੇ, ਉਹ ਵੀ ਤਾਂ ਮੇਰੇ ਕਰਕੇ ਹੀ ਕਰਨਗੇ ਨਾ, ਉਦਾਂ ਤੈਨੂੰ ਕਿਹਨੇ ਜਾਣਨਾ, ਹੁਣ ਤੈਨੂੰ ਤਾਂ ਹੀ ਜਾਣਦਿਆ ਵੀ ਤੂੰ ਰਾਮ ਰਾਏ ਦੀ ਘਰ ਵਾਲੀ ਹੈ, ਬਾਬਾ ਜੀ ਦੀ ਧਰਮ ਸੁਪਤਨੀ ਹੈ, ਉਦਾਂ ਤੇਰਾ ਸਤਿਕਾਰ ਕਿਹਨੇ ਕਰਨਾ, ਕਿਹੜੀ ਧਰਤੀ ਤੇ ਜਾਏਗੀ, ਜਿੱਥੇ ਜਾਏਗੀ ਮੇਰੇ ਹੀ ਸਿੱਖ ਸੇਵਕ ਤੈਨੂੰ ਸਾਂਭਣਗੇ,
ਮਮ ਸਿੱਖਣ ਤੇ ਆਪ ਪੂਜਾਵੇਂ,
ਮੇਰੇ ਸਿੱਖਾਂ ਕੋਲੋਂ ਹੀ ਤੂੰ ਆਪਣੀ ਪੂਜਾ ਕਰਾਵੇਗੀ, ਆਪਣੀ ਅਰਚਨਾ ਕਰਾਵੇਗੀ,
ਔਰ ਕਹਾਂ ਸ਼ਕਤੀ ਕੋ ਧਾਰ ਹੈ,
ਔਰ ਕਿਹੜਾ ਤੇਰੇ ਕੋਲ ਸ਼ਕਤੀ ਹੈ, ਕਰਾਮਾਤ ਹੈ ਵੀ ਜਿਹੜੀ ਤੇਰੀ ਪੂਜਾ ਤੇਰੀ ਸਿੱਖੀ ਸੇਵਕੀ ਵੱਖਰੀ ਬਣਨੀ ਹੈ, ਮੇਰੀ ਸਿੱਖੀ ਸੇਵਕੀ ਕੋਲੋਂ ਹੀ ਤੇਰੀ ਪੂਜਾ ਹੋਣੀ ਹੈ,
ਆਪਣੇ ਸਿੱਖ ਬਣਾਏ ਉਦਾਰ ਹੈ,
ਕਿਹੜਾ ਤੇਰੇ ਕੋਲ ਸ਼ਕਤੀ ਹੈ ਵੀ ਜਿਹਦੇ ਨਾਲ ਤੂੰ ਆਪਣੇ ਸਿੱਖ ਬਣਾ ਲਏਗੀ, ਆਪਣੇ ਸੇਵਕ ਤਿਆਰ ਕਰ ਲਵੇਗੀ,
ਸੁਨ ਪਤ ਤੇਰੇ ਸ ਅਤ ਉਪਜਾਈ,
ਜਦੋਂ ਬਾਬੇ ਰਾਮ ਰਾਏ ਨੇ ਤਾਨਾ ਮਾਰਿਆ, ਅੱਗੋਂ ਬੀਬੀ ਰਾਜ ਕੌਰ ਵੀ ਬੜੀ ਅਣਖੀ ਬੀਬੀ ਸੀ, ਇਹਨੇ ਵੀ ਬੜੇ ਰੋਹ ਵਿੱਚ ਆ ਕੇ ਗੁੱਸੇ ਵਿੱਚ ਆ ਕੇ ਜਵਾਬ ਦਿੱਤਾ,
ਮੁਖ ਤੇ ਮਹਿਦ ਕਠੋਰ ਅਲਾਈ,
ਬੜਾ ਕਠੋਰ ਬੋਲੀ ਲੜਦਿਆਂ ਹੋਇਆ, ਗੁੱਸਾ ਸੀ ਨਾ ਤੇ ਗੁੱਸੇ ਵਿੱਚ ਨਹੀਂ ਪਤਾ ਵੀ ਮੈਂ ਕੀ ਬੋਲ ਰਹੀ ਹਾਂ, ਬੜੇ ਕਠੋਰ ਬੋਲ ਬੋਲੇ,
ਗ੍ਰਾਮ ਨਗਰ ਜਹ ਤੁਵ ਸਿੱਖ ਹੋਏ,
ਕਹਿਣ ਲੱਗੀ ਪਤੀ ਦੇਵ ਜੀ ਸੁਣੋ, ਜਿਹੜੇ ਪਿੰਡ ਵਿੱਚ ਤੁਹਾਡੇ ਸਿੱਖ ਸੇਵਕ ਹੋਣਗੇ, ਜਿਹੜੇ ਨਗਰ ਵਿੱਚ ਜਿਹੜੇ ਸ਼ਹਿਰ ਚ ਤੁਹਾਡੇ ਸਿੱਖ ਸੇਵਕ ਹੋਣਗੇ,
ਤਹ ਬਾਸਾ ਮੈਂ ਕਰੋ ਨਾ ਕੋਏ,
ਇੱਥੇ ਨਹੀਂ ਮੈਂ ਵਸਦੀ, ਮੈਂ ਇਹ ਗੱਲ ਤੈਨੂੰ ਲਿਖ ਕੇ ਦੇ ਦਿੰਨੀ ਆ, ਜਿੱਥੇ ਤੇਰੀ ਸਿੱਖੀ ਸੇਵਕੀ ਹੋਏਗੀ ਮੈਂ ਨਹੀਂ ਉੱਥੇ ਵਸਾਂਗੀ, ਉੱਥੇ ਮੈਂ ਨਹੀਂ ਰਹਾਂਗੀ,
ਜਿਸ ਥਲ ਨਹੀਂ ਨਾਮ ਸਿੱਖ ਦਾਸ,
ਜਿੱਥੇ ਤੇਰਾ ਨਾਮ ਵੀ ਨਾ ਪਤਾ ਹੋਵੇ ਲੋਕਾਂ ਨੂੰ ਵੀ ਰਾਮ ਰਾਏ ਕੌਣ ਹੈ, ਨਾ ਤੇਰਾ ਕੋਈ ਸਿੱਖ ਹੋਵੇਗਾ ਨਾ ਕੋਈ ਸੇਵਕ ਹੋਵੇਗਾ,
ਤਹ ਆਵਾਸ ਕਰ ਲਹਿ ਬਾਸ,
ਉੱਥੇ ਆਪਣਾ ਘਰ ਬਣਾ ਕੇ ਆਪਣਾ ਨਿਵਾਸ ਕਰਾਂਗੀ, ਉੱਥੇ ਦਿਨ ਕੱਟ ਲਾਂਗੀ, ਪਰ ਤੇਰੇ ਸਿੱਖਾਂ ਦੇ ਘਰਾਂ 'ਚ ਦਰਵਾਜ਼ੇ ਮੂਹਰੇ ਨਹੀਂ ਜਾ ਕੇ ਬੈਠਣ ਲੱਗੀ। ਮੇਰਾ ਵੀ ਇਹ ਪ੍ਰਣ ਹੈ, ਤ੍ਰਿਆ ਹੱਠ ਹੁੰਦਾ ਨਾ, ਇਹ ਮੇਰਾ ਵੀ ਤ੍ਰਿਆ ਹੱਠ ਹੈ ਕਿ ਜਦੋਂ ਤੱਕ ਮੇਰੇ ਸਰੀਰ 'ਚ ਸਾਹ ਚੱਲਦੇ ਨੇ ਮੈਂ ਤੇਰੇ ਸਿੱਖਾਂ ਸੇਵਕਾਂ ਕੋਲ ਰੋਟੀ ਨਹੀਂ ਖਾਣੀ। ਜਿੱਥੇ ਤੇਰੇ ਸਿੱਖ ਸੇਵਕ ਹੋਣਗੇ ਪਿੰਡ 'ਚ ਮੈਂ ਉੱਥੇ ਵਸਾਂਗੀ ਨਹੀਂ, ਉੱਥੇ ਜਾ ਕੇ ਨਿਵਾਸ ਕਰਾਂਗੇ ਜਿੱਥੇ ਤੇਰੇ ਨਾਂ ਦਾ ਵੀ ਲੋਕਾਂ ਨੂੰ ਨਾ ਪਤਾ ਹੋਵੇ ਵੀ ਰਾਮ ਰਾਏ ਕੌਣ ਹੈ। ਹਾਂਜੀ,
ਇਮ ਪ੍ਰਣ ਕਰ ਕਸਵਾਇਓ ਡੋਰਾ।
ਇਹ ਪ੍ਰਣ ਕਰਕੇ ਬੀਬੀ ਰਾਜ ਕੌਰ ਨੇ ਆਪਣਾ ਜਿਹੜਾ ਡੋਲਾ ਸੀ ਉਹ ਤਿਆਰ ਕਰਵਾਇਆ ਵੀ ਮੈਂ ਹੁਣ ਕੂਚ ਕਰਨਾ।
ਲੇ ਕੱਚ ਦਾਸ ਚਲੀ ਗਿਰ ਹੋਰਾ।
ਪੰਜ ਚਾਰ ਜਿਹੜੇ ਸਿੱਖ ਸੇਵਕ ਦਾਸੀਆਂ ਇੱਕ ਦੋ ਉਹ ਬੀਬੀ ਰਾਜ ਕੌਰ ਨੇ ਆਪਣੇ ਨਾਲ ਲਈਆਂ ਤੇ ਦੇਹਰਾਦੂਨ ਤੋਂ ਚੱਲ ਪਈ।
ਤੀਰ ਤੀਰ ਸੈਲਨ ਕੇ ਜਾਤ।
ਪਹਾੜਾਂ ਦੇ ਨਾਲ ਨਾਲ ਬੀਬੀ ਰਾਜ ਕੌਰ ਤੁਰਦੀ ਆ ਰਹੀ, ਇੱਕ ਪਿੰਡ ਚੋਂ ਦੂਜੇ, ਦੂਜੇ ਤੋਂ ਤੀਜੇ, ਏਦਾਂ ਚੱਲਦੀ ਆ ਰਹੀ ਹੈ।
ਉਤਰਹਿ ਕਹੂੰ ਬਸਨ ਹਿਤ ਰਾਤ।
ਜਿੱਥੇ ਵੀ ਰਾਤ ਨਿਵਾਸ ਕਰਨ ਲਈ ਬੀਬੀ ਰਾਜ ਕੌਰ ਜੀ ਉਤਰਦੇ ਹਨ,
ਬਸੈ ਸਿੱਖ ਤਹਿ ਸੁਣ ਕਰ ਆਵੈ।
ਜਿਹੜੇ ਉਸ ਨਗਰ ਵਿੱਚ ਸਿੱਖ ਵਸਦੇ, ਬਾਬੇ ਰਾਮ ਰਾਏ ਦੀ ਬੜਾ ਮਾਨਤਾ ਸੀ ਉਸ ਇਲਾਕੇ 'ਚ ਸਾਰੇ 'ਚ, ਉਹ ਜਿਹੜੇ ਨਗਰ ਵਿੱਚ ਵੀ ਆਵਣ ਬੀਬੀ ਰਾਜ ਕੌਰ ਜੀ, ਉਸ ਨਗਰ ਦੇ ਸਿੱਖ ਆ ਜਾਇਆ ਕਰਨ ਵੀ ਬਾਬਾ ਜੀ ਦੀ ਧਰਮ ਸੁਪਤਨੀ ਹੈ ਉਹ ਆ ਕੇ ਸੇਵਾ ਕਰਨ। ਇਹ ਕਹਿ ਵੀ ਮੈਂ ਨੀ ਤੁਹਾਡੇ ਕੋਲੋਂ ਸੇਵਾ ਕਰਾਉਣੀ, ਚਲੇ ਜਾਓ ਇੱਥੋਂ। ਜੇ ਮੈਂ ਤੁਹਾਡਾ ਗੁਰੂ ਛੱਡ ਦਿੱਤਾ ਤੇ ਮੈਂ ਫਿਰ ਉਸ ਗੁਰੂ ਦੇ ਚੇਲਿਆਂ ਤੋਂ ਕਾਹਦੇ ਲਈ ਸੇਵਾ ਕਰਾਉਣੀ ਹੈ। ਏਦਾਂ ਬੀਬੀ ਰਾਜ ਕੌਰ ਉਹਨਾਂ ਕੋਲੋਂ ਆਪਣੀ ਸੇਵਾ ਮਾਨਤਾ ਨਹੀਂ ਕਰਾਉਂਦੇ।
ਜਥਾ ਸ਼ਕਤ ਕੁਛ ਭੇਟ ਚੜਾਵੈ।
ਉਹ ਆ ਕੇ ਜੇ ਕੋਈ ਜਥਾ ਸ਼ਕਤ ਭੇਟਾ ਚੜਾਉਂਦੇ ਹਨ,
ਤਹਿ ਤੇ ਪਿਖ ਉਠਵਾ ਵਹਿ ਡੋਰਾ।
ਬੀਬੀ ਰਾਜ ਕੌਰ ਜੀ ਵੇਖਦੇ ਵੀ ਇੱਥੇ ਵੀ ਰਾਮ ਰਾਏ ਦੇ ਸਿੱਖ ਰਹਿੰਦੇ ਆ, ਇਹਨਾਂ ਆਪਣਾ ਡੋਲਾ ਚਕਾਣਾ ਤੇ ਅਗਲੇ ਪਿੰਡ ਤੁਰ ਪੈਣਾ।
ਨਹੀਂ ਲੇਤ ਕਿਸ ਪਾਸ ਅਕੋਰਾ।
ਜਿਹੜਾ ਕੋਈ ਬਾਬੇ ਰਾਮ ਰਾਏ ਦਾ ਸੇਵਕ ਸਿੱਖ ਆ ਕੇ ਕੋਈ ਭੇਟਾ ਬੀਬੀ ਰਾਜ ਕੌਰ ਨੂੰ ਭੇਟਾ ਕਰਦਾ ਉਹ ਲੈਂਦੇ ਹੀ ਨਹੀਂ ਕਿਸੇ ਕੋਲੋਂ। ਜਦੋਂ ਪਤਾ ਲੱਗਦਾ ਵੀ ਰਾਮ ਰਾਏ ਦੇ ਸੇਵਕ ਨੇ ਉਹਨਾਂ ਕੋਲੋਂ ਭੇਟਾ ਨਹੀਂ ਲੈਂਦੇ।
ਕਿਤ ਕਿਤ ਨਿਸਾ ਬਸੈ ਤਮ ਹੋਏ।
ਜਿੱਥੇ ਹਨੇਰਾ ਪੈਂਦਾ ਉੱਥੇ ਬੀਬੀ ਰਾਜ ਕੌਰ ਜੀ ਡੇਰਾ ਕਰ ਲੈਂਦੇ ਨੇ, ਦਿਨ ਚੜਦਾ ਤੇ ਫਿਰ ਚੱਲ ਪੈਂਦੇ ਹਨ।
ਖੋਜਤ ਥਲ ਜਹਿ ਸਿੱਖ ਨਾ ਕੋਏ।
ਉਹ ਜਗ੍ਹਾ ਦੀ ਭਾਲ ਕਰ ਰਹੇ ਨੇ ਵੀ ਕੋਈ ਇਹੋ ਜਿਹਾ ਪਿੰਡ ਇਹੋ ਜਿਹਾ ਨਗਰ ਲੱਭੇ ਜਿੱਥੇ ਬਾਬੇ ਰਾਮ ਰਾਏ ਦਾ ਕੋਈ ਸੇਵਕ ਸਿੱਖ ਨਾ ਰਹਿੰਦਾ ਹੋਵੇ, ਜਿੱਥੇ ਮੇਰੀ ਸਿੱਖੀ ਸੇਵਕੀ ਤਿਆਰ ਹੋਵੇ, ਨਵੀਂ ਸਿੱਖੀ ਸੇਵਕੀ ਬਣੇ, ਜਿਹੜੇ ਬਾਬੇ ਰਾਮ ਰਾਏ ਦੇ ਸਿੱਖ ਸੇਵਕ ਨੇ ਉਸ ਨਗਰ 'ਚ ਨਾ ਰਹਿੰਦੇ ਹੋਣ। ਇਹੋ ਜਿਹੇ ਨਗਰ ਦੀ ਭਾਲ ਬੀਬੀ ਰਾਜ ਕੌਰ ਜੀ ਕਰਦੇ ਕਰਦੇ ਆ ਰਹੇ ਨੇ।
ਬਹੁਤੇ ਗ੍ਰਾਮ ਨਗਰ ਫਿਰ ਹੇਰੇ।
ਬੜੇ ਪਿੰਡਾਂ ਨਗਰਾਂ ਸ਼ਹਿਰਾਂ 'ਚ ਫਿਰ ਫਿਰ ਕੇ ਵੇਖ ਲਿਆ।
ਹਿਮ ਚੱਲ ਆਈ ਦੂਰ ਵਡੇਰੇ।
ਚੱਲਦਿਆਂ ਚੱਲਦਿਆਂ ਦੇਹਰਾਦੂਨ ਤੋਂ ਬਹੁਤ ਦੂਰ ਤੱਕ ਬੀਬੀ ਰਾਜ ਕੌਰ ਜੀ ਨਿਕਲ ਕੇ ਆ ਗਏ।
ਮਿਲ ਸਿੱਖ ਜੂਥ ਤੁਰਤ ਉੱਠ ਚੱਲ ਹੈ।
ਜਿੱਥੇ ਕੋਈ ਸਿੱਖ ਮਿਲਦਾ, ਚਾਹੇ ਗੁਰੂ ਘਰ ਦਾ ਸਿੱਖ ਹੋਵੇ ਚਾਹੇ ਬਾਬੇ ਰਾਮ ਰਾਏ ਦਾ ਕੋਈ ਸੇਵਕ ਹੋਵੇ, ਪਤਾ ਲੱਗਦਾ ਵੀ ਇੱਥੇ ਸਿੱਖ ਨੇ, ਉੱਥੋਂ ਹੀ ਬੀਬੀ ਰਾਜ ਕੌਰ ਜੀ ਚੱਲ ਪੈਂਦੇ। ਉੱਥੇ ਆਪਣਾ ਡੇਰਾ ਹੀ ਨਹੀਂ ਕਰਦੇ, ਇੱਕ ਅੱਧੀ ਰਾਤ ਰਹਿੰਦੇ ਜੇ ਹਨੇਰਾ ਪੈ ਜਾਏ, ਅਗਲੇ ਦਿਨ ਚੱਲ ਪੈਂਦੇ। ਜੇ ਕੋਈ ਭੇਟਾ ਕਰਦਾ ਆ ਕੇ ਤਾਂ ਭੇਟਾ ਵੀ ਨਹੀਂ ਲੈਂਦੇ।
ਤਿਮਰ ਪਰ ਬਿਰਤੇ ਡੇਰਾ ਘੱਲ ਹੈ।
ਮਜਬੂਰੀ ਬਸ ਜਦੋਂ ਰਾਤ ਪੈਂਦੀ ਆ ਉਦੋਂ ਡੇਰਾ ਕਰਨਾ ਪੈਂਦਾ।
ਗਮਨਤ ਗਮਨਤ ਆਈ ਤਹੇਵਾ।
ਚੱਲਦਿਆਂ ਚੱਲਦਿਆਂ ਬੀਬੀ ਰਾਜ ਕੌਰ ਜੀ ਉਸ ਜਗ੍ਹਾ ਤੇ ਆ ਗਏ।
ਮਨਸਾ ਦੇਵੀ ਮੰਦਿਰ ਜੇਵਾ।
ਆ ਚੰਡੀਗੜ੍ਹ ਦੇ ਲਾਗੇ ਜਦੋਂ ਜੀਰਕਪੁਰ ਤੋਂ ਪਰੇ ਨੂੰ ਜਾਈਏ ਤੇ ਮਨਸਾ ਦੇਵੀ ਜੀ ਦਾ ਮੰਦਿਰ ਆਉਂਦਾ ਹੈ। ਕਹਿੰਦੇ ਉੱਥੇ ਮਨਸਾ ਦੇਵੀ ਦਾ ਜਿੱਥੇ ਮੰਦਿਰ ਹੈ ਚੱਲਦਿਆਂ ਚੱਲਦਿਆਂ ਉੱਥੇ ਆ ਗਏ।
ਮਨੂ ਮਾਜਰਾ ਪੁਰਤ ਹੈ ਪਾਸ।
ਇੱਥੇ ਲਾਗੇ ਹੀ ਮਨਸਾ ਦੇਵੀ ਮੰਦਿਰ ਦੇ ਇੱਕ ਨਗਰ ਵਸਦਾ ਹੈ ਜਿਸ ਨਗਰ ਦਾ ਨਾਮ ਹੈ ਮਣੀ ਮਾਜਰਾ। ਉਹ ਮਣੀ ਮਾਜਰਾ ਨਗਰ ਇੱਥੇ ਬੜਾ ਪੁਰਾਣਾ ਨਗਰ ਹੈ, ਹੁਣ ਵੀ ਵਸਦਾ, ਹੁਣ ਤਾਂ ਚੰਡੀਗੜ੍ਹ ਸ਼ਹਿਰ ਵਿੱਚ ਆ ਗਿਆ ਹੈ। ਉਦੋਂ ਇਹ ਨਗਰ ਸੀ, ਪਿੰਡ ਸੀ ਮਣੀ ਮਾਜਰਾ। ਲਾਗੇ ਮਾਤਾ ਮਨਸਾ ਦੇਵੀ ਦਾ ਇੱਥੇ ਮੰਦਿਰ ਹੈ।
ਉਤਰੀ ਤਹਾਂ ਜਾਹੇ ਤੇ ਬਾਸ।
ਮਣੀ ਮਾਜਰੇ ਪਿੰਡ ਦੇ ਵਿੱਚ ਆ ਕੇ ਬੀਬੀ ਰਾਜ ਕੌਰ ਜੀ ਨੇ ਉਤਾਰਾ ਕੀਤਾ। ਜਿਉਂ ਦੇਹਰਾਦੂਨ ਵੇਖੋ ਕਿੱਥੇ ਆ, ਉੱਥੋਂ ਤੁਰਦੇ ਤੁਰਦੇ ਇਸ ਪਿੰਡ ਮਣੀ ਮਾਜਰੇ ਆ ਪਹੁੰਚੇ।
ਕੌਣ ਆਹ ਇਹ ਬੂਝਿਓ ਆਨ,
ਕਹਿੰਦੇ ਮਣੀ ਮਾਜਰੇ ਜਦੋਂ ਡੋਲਾ ਆਇਆ ਉੱਥੇ ਕਿਸੇ ਬੰਦੇ ਨੇ ਪੁੱਛ ਲਿਆ ਵੀ ਇਹ ਡੋਲਾ ਕਿਹਦਾ ਆ ਰਿਹਾ, ਇਹ ਕੌਣ ਆ ਰਿਹਾ ਹੈ।
ਮਾਨਵ ਮਿਲੇ ਕਿਤਕ ਤਿਸ ਥਾਨ,
ਉੱਥੇ ਜਿਵੇਂ ਪਿੰਡ ਦੇ 20-50 ਬੰਦੇ ਆਮ ਕਰਕੇ ਇਕੱਠੇ ਜੇ ਹੋ ਜਾਂਦੇ ਆ, ਮਣੀ ਮਾਜਰੇ ਪਿੰਡ ਦੇ 25-30-50 ਬੰਦੇ ਇਕੱਠੇ ਹੋਏ ਹੋਏ ਉਹ ਪੁੱਛਣ ਲੱਗ ਪਏ ਵੀ ਇਹ ਕੌਣ ਆਏ ਹਨ।
ਕਹਿਓ ਕਹਾਰਨ ਬਚ ਤਿਸ ਬੇਰੀ,
ਜਿਹੜੇ ਪਾਲਕੀ ਚੁੱਕ ਕੇ ਲਿਆਏ ਸੀ ਉਹ ਡੋਲਾ ਚੁੱਕ ਕੇ ਕਹਾਰ, ਉਹਨਾਂ ਕਹਾਰਾਂ ਨੇ ਉਹਨਾਂ ਪਿੰਡ ਵਾਲਿਆਂ ਨੂੰ ਮਣੀ ਮਾਜਰੇ ਵਾਲਿਆਂ ਨੂੰ ਦੱਸਿਆ।
ਪਤਨੀ ਰਾਮ ਰਾਏ ਗੁਰ ਕੇਰੀ,
ਕਹਿਣ ਲੱਗੇ ਜੀ ਬਾਬਾ ਰਾਮ ਰਾਏ ਜੀ ਮਹਾਂਪੁਰਖ ਨੇ, ਉਹਨਾਂ ਦੀ ਘਰ ਵਾਲੀ ਹੈ ਬੀਬੀ ਰਾਜ ਕੌਰ, ਡੋਲੇ ਵਿੱਚ ਉਹਨਾਂ ਦੀ ਸਵਾਰੀ ਹੈ।
ਬਸਿਓ ਚਾਹਤ ਤੁਮਰੇ ਪੁਰ ਮਹਿ,
ਇਹ ਬੀਬੀ ਰਾਜ ਕੌਰ ਜੀ ਨੇ ਤੇ ਤੁਹਾਡੇ ਇਸ ਨਗਰ ਦੇ ਵਿੱਚ ਵਸਣਾ ਚਾਹੁੰਦੇ ਨੇ, ਇੱਥੇ ਨਿਵਾਸ ਕਰਨਾ ਚਾਹੁੰਦੇ ਹਨ।
ਕਰਨ ਸਦਨ ਕੀ ਬਾਂਛਾ ਉਰ ਮਹਿ,
ਚਾਹੁੰਦੇ ਨੇ ਵੀ ਇਹ ਲੱਭ ਰਹੇ ਨੇ ਵੀ ਕੋਈ ਨਗਰ ਹੋਵੇ ਤੇ ਉੱਥੇ ਆਪਣੇ ਰਹਿਣ ਵਾਸਤੇ ਮਕਾਨ ਬਣਾਵਣ।
ਸੁਣ ਕਰ ਨਰਨ ਅਨਾਦਰ ਕਰਿਓ,
ਇਹ ਸੁਣ ਕੇ ਨਾ ਬਾਬੇ ਰਾਮ ਰਾਏ ਦਾ ਨਾਂ ਸੁਣ ਕੇ ਮਣੀ ਮਾਜਰੇ ਵਾਲਿਆਂ ਨੇ ਅਨਾਦਰ ਕੀਤਾ ਅੱਗੋਂ। ਉਹ ਬੋਲੇ ਕਹਿਣ ਲੱਗੇ,
ਕੌਣ ਗੁਰੂ ਹਮ ਭਾਉ ਨਾ ਧਰਿਓ,
ਕਿਹੜਾ ਗੁਰੂ ਜੀ ਰਾਮ ਰਾਏ, ਅਸੀਂ ਤਾਂ ਨੀ ਕਦੇ ਸੁਣਿਆ ਕਿਹੜਾ ਰਾਮ ਰਾਏ, ਅਸੀਂ ਨੀ ਉਹਨੂੰ ਭਾਵਨਾ ਕਰਕੇ ਮੰਨਦੇ ਪੂਜਦੇ। ਇਹ ਸਾਰੇ ਮਨਸਾ ਦੇਵੀ ਦੇ ਪੁਜਾਰੀ ਸੀ, ਉੱਥੇ ਰਹਿੰਦੇ ਮਣੀ ਮਾਜਰੇ, ਕਹਿੰਦੇ ਸਾਨੂੰ ਨੀ ਪਤਾ ਵੀ ਰਾਮ ਰਾਏ ਕੌਣ ਹੈ, ਅਸੀਂ ਤਾਂ ਪਹਿਲੀ ਵਾਰੀ ਤੁਹਾਡੇ ਮੂੰਹੋਂ ਉਹਦਾ ਨਾਂ ਸੁਣਿਆ, ਕੌਣ ਹੈ ਉਹ ਕਿੱਥੇ ਰਹਿੰਦਾ। ਉਹਨਾਂ ਨੇ ਏਦਾਂ ਕੋ ਅਨਾਦਰ ਭਰੇ ਬੋਲ ਬੋਲੇ,
ਲੈ ਕਰ ਜਾਹੋ ਉਠਾਵੋ ਡੋਰਾ,
ਕਹਿਣ ਲੱਗੇ ਲੈ ਜਾਓ ਇੱਥੋਂ ਡੋਲਾ ਬੀਬੀ ਦਾ, ਇੱਥੋਂ ਕਿਤੇ ਹੋਰ ਨਗਰ ਤੇ ਲੈ ਜਾਓ, ਸਾਡੇ ਪਿੰਡ ਨੀ ਅਸੀਂ ਉਤਾਰਾ ਕਰਨ ਦੇਣਾ, ਇਹਨਾਂ ਨੂੰ ਲੈ ਜਾਓ ਕਿਸੇ ਹੋਰ ਨਗਰ।
ਹਮ ਨਹਿ ਮਾਨੈ ਹੋਇ ਕਿਸੇ ਹੋਰਾ,
ਹੋਣਗੇ ਬਾਬੇ ਰਾਮ ਰਾਏ ਕੋਈ ਹੋਵੇਗਾ, ਹੋਵੇਗੀ ਉਹਦੀ ਘਰ ਵਾਲੀ, ਸਾਨੂੰ ਕੀ ਪਤਾ, ਅਸੀਂ ਨੀ ਮੰਨਦੇ, ਅਸੀਂ ਨੀ ਜਾਣਦੇ ਇਹਨਾਂ ਨੂੰ।
ਸੁਣ ਕੇ ਰਾਜ ਕੁਵਰ ਹਰਖਾਨੀ,
ਜਦੋਂ ਬੀਬੀ ਰਾਜ ਕੁਵਰ ਦੇ ਕੰਨਾਂ 'ਚ ਆਵਾਜ਼ ਪਈ ਸੁਣ ਕੇ ਬੜੀ ਖੁਸ਼ ਹੋਈ ਵੀ ਮੈਨੂੰ ਤਾਂ ਪਿੰਡ ਹੀ ਇਹੋ ਜਿਹਾ ਚਾਹੀਦਾ ਸੀ, ਜਿਹੜੇ ਬਾਬੇ ਰਾਮ ਰਾਏ ਨੂੰ ਜਾਣਨ ਹੀ ਨਾ, ਪਤਾ ਹੀ ਨਾ ਹੋਵੇ ਜਿਹੜੇ ਰਾਮ ਰਾਏ ਬਾਰੇ, ਕਿਉਂਕਿ ਕਹਿ ਕੇ ਆਏ ਸੀ ਵੀ ਮੈਂ ਜਿੱਥੇ ਤੇਰੇ ਸੇਵਕ ਰਹਿੰਦੇ ਉਸ ਪਿੰਡ 'ਚ ਜੂਹ 'ਚ ਨਹੀਂ ਰਹਿਣਾ, ਮੈਂ ਉੱਥੇ ਜਾ ਕੇ ਵਸਾਂਗੀ ਰਵਾਂਗੀ ਜਿੱਥੇ ਤੇਰਾ ਕੋਈ ਸਿੱਖ ਸੇਵਕ ਨਾ ਹੋਵੇਗਾ। ਬੀਬੀ ਰਾਜ ਕੌਰ ਜਿਉਂ ਦੇਹਰਾਦੂਨ ਤੋਂ ਤੁਰੀ, ਆਹ ਵੇਖੋ ਆਪਣੇ ਲਾਗੇ ਚੰਡੀਗੜ੍ਹ ਦੇ ਮਣੀ ਮਾਜਰੇ ਪਹੁੰਚ ਗਏ, ਇੱਥੇ ਆ ਕੇ ਕੰਨਾਂ ਵਿੱਚ ਆਵਾਜ਼ ਪਈ ਵੀ ਅਸੀਂ ਨਹੀਂ ਜਾਣਦੇ ਰਾਮ ਰਾਏ ਨੂੰ ਕੌਣ ਹੈ ਉਹ। ਬੀਬੀ ਜੀ ਬੜੇ ਖੁਸ਼ ਹੋ ਗਏ, ਪ੍ਰਸੰਨ ਹੋ ਗਏ,
ਬਸ ਬੇਹੇਤ ਥਾਓ ਸੋ ਜਾਨੀ,
ਸੋਚਿਆ ਵੀ ਇਸੇ ਨਗਰ 'ਚ ਹੁਣ ਡੇਰਾ ਕਰਾਂ, ਇੱਥੇ ਹੀ ਆਪਣਾ ਨਿਵਾਸ ਕਰਾ,
ਇਸ ਪੁਰ ਮੈਂ ਨਹਿ ਗੁਰ ਕੋ ਸਿੱਖ,
ਇਸ ਨਗਰ ਵਿੱਚ ਕੋਈ ਗੁਰੂ ਘਰ ਦਾ ਸਿੱਖ ਨਹੀਂ ਵਸਦਾ ਨਹੀਂ ਰਹਿੰਦਾ,
ਬੈਸ ਬਿਤਾਉ ਬੈਸ ਭਵਿੱਖ,
ਜਿਹੜਾ ਮੇਰਾ ਜੀਵਨ ਬਾਕੀ ਰਹਿੰਦਾ ਹੈ ਉਹ ਮੈਂ ਇੱਥੇ ਰਹਿ ਕੇ ਵਸ ਕੇ ਬਤੀਤ ਕਰ ਲਵਾ।
ਜਿਉਂ ਕਿਉਂ ਕਰ ਸੋ ਨਰ ਸਮਝਾਏ,
ਕਿਵੇਂ ਕਿਵੇਂ ਕਰਕੇ ਉਹ ਪਿੰਡ ਵਾਲਿਆਂ ਨੂੰ ਉਹਨਾਂ ਨੇ ਸਮਝਾਇਆ ਵੀ ਇਹ ਬੀਬੀ ਰਾਜ ਕੌਰ ਜੀ ਨੇ ਇਹ ਤਾਂ ਲੱਭ ਹੀ ਉਹੀ ਨਗਰ ਰਹੇ ਨੇ ਜਿੱਥੇ ਰਾਮ ਰਾਏ ਦਾ ਕੋਈ ਸਿੱਖ ਸੇਵਕ ਨਾ ਹੋਵੇ, ਇਹ ਤਾਂ ਖੁਸ਼ ਨੇ ਵੀ ਚਲੋ ਆਹ ਪਿੰਡ 'ਚ ਤੁਹਾਨੂੰ ਕੋਈ ਹੈ ਹੀ ਨਹੀਂ ਬਾਬੇ ਰਾਮ ਰਾਏ ਨੂੰ ਪੂਜਣ ਮੰਨਣ ਵਾਲਾ, ਗੁਰੂ ਘਰ ਨੂੰ ਜਾਣਨ ਵਾਲਾ, ਤੋ ਬੀਬੀ ਜੀ ਚਾਹੁੰਦੇ ਆ ਵੀ ਤੁਹਾਡੇ ਇਸ ਨਗਰ ਵਿੱਚ ਹੀ ਕੋਈ ਜਗ੍ਹਾ ਟਿਕਾਣਾ, ਤੁਸੀਂ ਪੈਸੇ ਲੈ ਲਓ ਜੇ ਕੋਈ ਜ਼ਮੀਨ ਦੇਣੀ ਆ ਖਰੀਦ ਲੈਂਦੇ ਆ, ਇਹ ਆਪਣਾ ਨਿਵਾਸ ਕਰ ਲੈਂਦੇ। ਏਦਾਂ ਉਹਨਾਂ ਲੋਕਾਂ ਨੂੰ ਸਮਝਾਇਆ,
ਕਹਿ ਕਰ ਡੇਰਾ ਲੀਨ ਜਮਾਏ,
ਬੀਬੀ ਰਾਜ ਕੌਰ ਜੀ ਨੇ ਇੱਥੇ ਪੜਾਅ ਕਰ ਲਿਆ, ਇੱਥੇ ਆਪਣਾ ਨਿਵਾਸ ਕਰ ਲਿਆ।
ਸਨੇ ਸਨੇ ਤਹਿ ਸਦਨ ਬਣਾਏ,
ਸਹਿਜੇ ਸਹਿਜੇ ਕਰਕੇ, ਉਦੋਂ ਕੱਚੇ ਮਕਾਨ ਹੀ ਹੁੰਦੇ ਸਨ, ਆਪਣੇ ਰਹਿਣ ਵਾਸਤੇ ਰਹਿਣ ਬਸੇਰੇ ਲਈ ਕੱਚਾ ਮਕਾਨ ਇੱਕ ਬਣਵਾ ਲਿਆ।
ਕੀਨਸ ਬਾਸ ਹਿਰਦੈ ਹਰ ਖਾਏ,
ਬੀਬੀ ਰਾਜ ਕੌਰ ਜੀ ਉੱਥੇ ਨਿਵਾਸ ਕਰਨ ਲੱਗ ਪਏ, ਮਣੀ ਮਾਜਰੇ ਚ ਉੱਥੇ ਹੁਣ ਗੁਰਦੁਆਰਾ ਹੈ, ਗੁਰਦੁਆਰਾ ਬੀਬੀ ਰਾਜ ਕੌਰ, ਉਹ ਅਸਥਾਨ ਗੁਰੂ ਘਰ ਹੁਣ ਉੱਥੇ ਸੁਸ਼ੋਭਿਤ ਹੈ ਮਣੀ ਮਾਜਰੇ ਚ। ਤੋ ਬੀਬੀ ਰਾਜ ਕੌਰ ਜੀ ਨੇ ਉੱਥੇ ਆਪਣਾ ਪੱਕਾ ਪੜਾਅ ਕਰ ਲਿਆ, ਰਹਿ ਕੇ ਨਿਵਾਸ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰਨ ਲੱਗੇ।
ਬਸਤੇ ਉਹ ਕੇਤਕ ਮਾਸ ਬਿਤਾਏ,
ਕੁਝ ਕੁ ਮਹੀਨੇ ਬੀਤ ਗਏ ਉੱਥੇ ਰਹਿੰਦਿਆਂ ਹੋਇਆ।
ਗ੍ਰੀਖਮ ਤੇ ਬਰਖਾ ਰਿਤ ਆਏ,
ਗ੍ਰੀਖਮ ਗਰਮੀ ਦੀ ਰੁੱਤ ਗਈ ਤੇ ਸਾਵਣ ਭਾਦਰੋਂ ਦਾ ਮਹੀਨਾ ਜਿਹੜਾ ਬਰਸਾਤਾਂ ਦਾ ਮਹੀਨੇ ਉਹ ਸ਼ੁਰੂ ਹੋ ਗਏ।
ਬਰਖ ਹੈ ਮੇਘ ਘਟਾ ਹੋਏ ਭਾਰੀ,
ਉਹਨਾਂ ਦਿਨਾਂ ਵਿੱਚ ਤਕਰੀਬਨ ਦੋ ਢਾਈ ਦਹਾਕੇ ਤਿੰਨ ਦਹਾਕੇ ਪਿੱਛੇ ਚਲੇ ਜਾਈਏ ਵੀ 25 ਸਾਲ 30 ਸਾਲ, ਸਾਵਣ ਭਾਦਰੋਂ ਦਾ ਮਤਲਬ ਹੁੰਦਾ ਸੀ ਵੀ ਮੀਂਹ ਪਵੇਗਾ। ਹੁਣ ਤਾਂ ਇਹ ਨਹੀਂ ਪਤਾ ਲੱਗਦਾ ਕਦੋਂ ਸਾਵਣ ਦੇ ਵਿੱਚ ਹੀ ਜੂਨ ਦਾ ਮਹੀਨਾ ਬਣਿਆ ਹੁੰਦਾ, ਭਾਦਰੋਂ ਵਿੱਚ ਵੀ ਜੂਨ ਜੁਲਾਈ ਨਜ਼ਰ ਆਉਂਦਾ। ਤੋ ਕੁਦਰਤ ਦੀ ਖੇਡ ਮਨੁੱਖ ਨੇ ਇੰਨੀ ਵਿਗਾੜ ਕੇ ਰੱਖ ਦਿੱਤੀ ਆਪਣੀਆਂ ਮਾੜੀਆਂ ਕਰਤੂਤਾਂ ਕਰਕੇ। ਉਦੋਂ ਸਾਵਣ ਭਾਦਰੋਂ ਦੇ ਮਹੀਨਿਆਂ 'ਚ ਮੀਂਹ ਬੜੇ ਪੈਂਦੇ ਸਨ, ਝੜੀਆਂ ਲੱਗਦੀਆਂ ਸਨ, ਕਹਿੰਦੇ ਮੀਂਹ ਪੈਣਾ ਸ਼ੁਰੂ ਹੋ ਗਿਆ।
ਪਰ ਹੈ ਵਿਸਾਲ ਧਰਾ ਪਰ ਬਾਰੀ,
ਪਾਣੀ ਛਮ ਛਮ ਕਰਕੇ ਬਰਸ ਰਿਹਾ, ਇੱਕ ਦਿਨ ਦੋ ਦਿਨ ਕਈ ਦਿਨ ਝੜੀ ਲੱਗੀ ਰਹੀ ਮੀਂਹ ਦੀ।
ਅਰਧ ਰਾਤਰ ਬਹੁ ਬਰਖਤ ਨੀਰ,
ਅੱਧੀ ਰਾਤ ਦਾ ਸਮਾਂ ਸੀ, ਬੀਬੀ ਰਾਜ ਕੌਰ ਜੀ ਆਪਣੇ ਘਰ ਵਿੱਚ ਸਨ ਤੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ। ਹਾਂਜੀ,
ਗਯੋ ਛਾਤ ਕੋ ਟੂਟ ਛਤੀਰ,
ਮੀਂਹ ਇੰਨੇ ਜ਼ਿਆਦਾ ਜ਼ੋਰ ਦਾ ਪਿਆ ਵੀ ਜਿਹੜੀ ਉੱਤੇ ਮਿੱਟੀ ਸੀ ਉਹਦੇ ਵਜਨ ਕਰਕੇ ਜਿਹੜੀ ਥੱਲੇ ਛਤੀਰ ਲਾਈ, ਅੱਗੋ ਛਤੀਰਾਂ ਦੇ ਉੱਤੇ ਛੱਤ ਪਾਇਆ ਹੁੰਦਾ ਸੀ, ਉਹ ਛਤੀਰ ਕਹਿੰਦੇ ਟੁੱਟ ਗਿਆ। ਪੁਰਾਣਾ ਛਤੀਰ ਹੋਵੇਗਾ, ਉੱਤੇ ਵਜਨ ਵੱਧ ਪੈ ਗਿਆ ਹੋਵੇਗਾ, ਮੀਂਹ ਜ਼ਿਆਦਾ ਪਿਆ, ਪਾਣੀ ਰੁਕ ਗਿਆ ਹੋਵੇਗਾ, ਕਹਿੰਦੇ ਉਹ ਛਤੀਰ ਟੁੱਟ ਗਿਆ।
ਜਲ ਘਰ ਵਿਖੇ ਪਰਨ ਬਹੁ ਲਾਗੇ,
ਜਦੋਂ ਛਤੀਰ ਟੁੱਟਿਆ ਤੇ ਛੱਤ ਚੋਣ ਲੱਗ ਪਈ ਤੇ ਘਰ ਦੇ ਵਿੱਚ ਪਾਣੀ ਵੜਨ ਲੱਗ ਪਿਆ, ਪਾਣੀ ਜਿਹੜਾ ਮੀਂਹ ਪੈ ਰਿਹਾ ਸੀ ਉਹ ਘਰ ਦੇ ਵਿੱਚ ਪੈਣ ਲੱਗ ਪਿਆ।
ਥਨ ਹੈ ਜਤਨ ਦਾਸ ਤਿਸ ਜਾਗੇ,
ਜਿਹੜੇ ਬੀਬੀ ਰਾਜ ਕੌਰ ਦੇ ਸੇਵਕ ਸਨ ਉੱਥੇ ਨੌਕਰ ਚਾਕਰ, ਉਹ ਬਥੇਰੀ ਮਿਹਨਤ ਕਰਦੇ ਮਤ ਕਰਦੇ ਪਰ ਕੋਈ ਜ਼ੋਰ ਨਹੀਂ ਪਿਆ ਚੱਲਦਾ, ਮੀਂਹ ਇੰਨਾ ਜ਼ਿਆਦਾ ਤੇਜ਼ ਹੈ, ਛਤੀਰ ਟੁੱਟ ਗਿਆ ਤੇ ਮੀਂਹ ਅੰਦਰ ਘਰ ਦੇ ਵਿੱਚ ਵੜੀ ਜਾਂਦਾ।
ਰਾਜ ਕੌਰ ਲੱਖ ਵਿਘਨ ਵਡੇਰਾ,
ਬੀਬੀ ਰਾਜ ਕੌਰ ਨੇ ਵੇਖਿਆ ਵੀ ਇਹ ਤਾਂ ਵੱਡਾ ਵਿਘਨ ਹੈ, ਘਰ ਵਿੱਚ ਜਿੰਨਾ ਰਾਗ ਸਾਜ ਪਿਆ ਸਾਰਾ ਖਰਾਬ ਹੋ ਜਾਣਾ ਮੀਂਹ ਦੇ ਪਾਣੀ ਨਾਲ।
ਉਤੋਂ ਚੌਧਰੀ ਵੱਡਪੁਰ ਕੇਰਾ,
ਬਣੀ ਮਾਜਰੇ ਦਾ ਇੱਕ ਚੌਧਰੀ ਸੀ ਵੱਡਾ, ਉਹ ਵੱਡਾ ਚੌਧਰੀ ਸਦੀਂਦਾ ਸੀ।
ਕਹਿ ਕਰ ਤਹਾ ਪਟਾਇਸ ਦਾਸ,
ਬੀਬੀ ਰਾਜ ਕੁਨ ਚੌਧਰੀ ਦਾ ਮਤਲਬ ਹੁੰਦਾ ਜਿਹੜਾ ਪਿੰਡ ਦਾ ਮੁਖੀ, ਜੇ ਪਿੰਡ 'ਚ ਕੋਈ ਸਮੱਸਿਆ ਹੋਵੇ ਤਾਂ ਪਿੰਡ ਦੇ ਸਰਪੰਚ ਪੰਚ ਨੂੰ ਹੀ ਕਹਿੰਦੇ ਆ ਲੋਕ, ਹੁਣ ਉਦੋਂ ਚੌਧਰੀ ਹੁੰਦੇ ਸਨ, ਤੇ ਪਿੰਡ 'ਚ ਕਿਸੇ ਨੂੰ ਸਮੱਸਿਆ ਆਵੇ ਤੇ ਚੌਧਰੀ ਨੂੰ ਖਬਰ ਦੇਣੀ, ਫਿਰ ਉਹ ਮਿਹਨਤ ਕਰਦਾ ਹਿੰਮਤ ਕਰਕੇ ਸਹਾਇਤਾ ਕਰਦਾ ਸੀ। ਕਹਿੰਦੇ ਚੌਧਰੀ ਨੂੰ ਸੁਨੇਹਾ ਭੇਜਿਆ ਬੀਬੀ ਰਾਜ ਕੌਰ ਨੇ,
ਜਾਹੇ ਤੁਰਤ ਭਨੀ ਹੈ ਤਿਸ ਪਾਸ,
ਚੌਧਰੀ ਨੂੰ ਜਾ ਕੇ ਕਹੋ
ਇੱਕ ਛਤੀਰ ਉਚਵਾਏ ਸੋ ਲਿਆਇਓ,
ਉਹਦੇ ਘਰ ਛਤੀਰ ਪਏ ਨੇ ਲੱਕੜ ਦੇ ਵੀ, ਇੱਕ ਛਤੀਰ ਉਹ ਆਪਣੇ ਘਰੋਂ ਚੁਕਵਾ ਕੇ ਲੈ ਆਵੇ।
ਨਰਗਨ ਸੰਗ ਤੁਰਤ ਅਬ ਆਊ,
ਪਿੰਡੋਂ 8-10 ਬੰਦੇ ਵੀ ਲੈ ਆਵੇ ਪਿੰਡੋਂ ਆਵਾਜ਼ ਮਾਰ ਕੇ,
ਸਦਨ ਗਿਰ ਗਯੋ ਚਲੋ ਉਦਾਰ ਹੋ,
ਘਰ ਡਿੱਗ ਚੱਲਿਆ ਮੇਰਾ ਸਾਰਾ, ਜੇ ਇਹ ਛਤੀਰ ਨਾ ਪਾਇਆ ਇਹਦੀ ਥਾਂ ਤੇ ਨਵਾਂ ਤੇ ਸਾਰਾ ਘਰ ਡਿੱਗ ਜਾਣਾ, ਹੁਣ ਕੱਲਾ ਛਤੀਰ ਪਾ ਕੇ ਸਰ ਜਾਣਾ ਨਹੀਂ ਤਾਂ ਸਾਰਾ ਘਰ ਡਿੱਗ ਪੈਣਾ, ਢਹਿ ਜਾਣਾ, ਰਾਤ ਦਾ ਸਮਾਂ ਹੈ।
ਪ੍ਰਭੂ ਕਾਮਨਾ ਜਿਮ ਉਰ ਧਾਰ ਹੋ,
ਚੌਧਰੀ ਨੂੰ ਕਹੋ ਵੀ ਜੋ ਤੇਰੀ ਕਾਮਨਾ ਹੋਵੇਗੀ ਪੂਰੀ ਹੋਵੇਗੀ ਜੇ ਆ ਕੇ ਸੇਵਾ ਕਰੇਗਾ। ਇਹ ਕਹਿਓ ਜਾ ਕੇ ਚੌਧਰੀ ਨੂੰ ਵੀ ਚੌਧਰੀ ਸਾਹਿਬ ਤੁਸੀਂ ਛਤੀਰ ਚੁੱਕ ਕੇ ਬੀਬੀ ਰਾਜ ਕੌਰ ਦੇ ਘਰ ਚੱਲ ਕੇ ਸੇਵਾ ਕਰੋ, ਜਿਹੜੀ ਤੁਹਾਡੀ ਕਾਮਨਾ ਹੋਵੇਗੀ ਉਹ ਪੂਰੀ ਹੋਵੇਗੀ। ਹਾਂਜੀ,
ਸੁਨਤ ਦਾਸ ਗਮਨਿਓ ਤਤਕਾਲਾ,
ਬੀਬੀ ਰਾਜ ਕੌਰ ਦੇ ਜਿਹੜੇ ਸੇਵਕ ਸਨ ਉਹ ਗਏ ਚੌਧਰੀ ਦੇ ਘਰ ਉਸੇ ਵੇਲੇ,
ਜਾਏ ਜਗਾਇਓ ਸਦਨ ਉਤਾਲਾ,
ਦਰਵਾਜ਼ਾ ਖੜਕਾਇਆ ਚੌਧਰੀ ਨੂੰ ਰਾਤ ਦਾ ਸਮਾਂ ਸੀ ਉਠਾਇਆ,
ਘਰ ਮਾਤਾ ਕੋ ਟੁੱਟਿਓ ਛਤੀਰ,
ਕਹਿਣ ਲੱਗੇ ਚੌਧਰੀ ਸਾਹਿਬ ਸਾਡੇ ਮਾਤਾ ਜੀ ਨੇ, ਮਾਤਾ ਰਾਜ ਕੌਰ ਜੀ ਉਹਨਾਂ ਦੇ ਘਰ ਦਾ ਛਤੀਰ ਟੁੱਟ ਗਿਆ ਹੈ,
ਤੋਹੇ ਹਕਾਰਿਓ ਚਲੀ ਹੈ ਤੀਰ,
ਮਾਤਾ ਜੀ ਤੁਹਾਨੂੰ ਬੁਲਾ ਰਹੇ ਨੇ ਆਪਣੇ ਕੋਲ ਤੇ ਤੁਸੀਂ ਚੱਲੋ।
ਅਪਰ ਵਾਰਤਾ ਸਕਲ ਸੁਣਾਈ,
ਹੋਰ ਵੀ ਸਾਰੀ ਵਾਰਤਾ ਦੱਸੀ ਵੀ ਛਤੀਰ ਲੈ ਕੇ ਚੱਲੋ ਤੇ ਮਾਤਾ ਜੀ ਕਹਿੰਦੇ ਜਦੋਂ ਸੇਵਾ ਕਰੋਗੇ ते तुहाडी जेड़ी कामना होवेगी वो पूरी होवेगी।
उतो धनी कुछ मन नह पाई।
उनो चौधरी धनी सी, शाहूकार सी, पैसे वाला सी, उनू कहना मैनू केड़ी कामना होऊ ना, तू मेरी केड़ी कामना पूरी हो जानी है, मैनू नहीं कुछ चाहिदा। हंकारिया होया सी, माया धारी अत अन्ना बोला, ये प्रवृत्ति हो ही जाती है सुभाविक। माया वड्डियां वड्डियां दा दिमाग खराब कर दिंदी है, कहिंदा मैनू नहीं लोड़ किसे चीज दी।
बरखा अदक तिमर घन छायो,
इन्ना मीह पैंदा अंधेरा छाया, हुण रात नू मैं की करां, सवेरे दिन चढ़ेगा कल नू वेखांगे की करना। कहिंदा आ गए रात नू मेरी नींद खराब करन, आ मीह पैंदा इन्ना हनेरा, हुण मैं की कर सकदा।
जतन ना बने अबै कित जायो,
रात दे अंधेरे च हुण केड़ा यतन होना, केड़ा कोई मिस्त्री लभ जाना, केड़ा कोई जाके कारीगर मिल जाना।
जाए दास तत्काल बखानी,
चौधरी ने टके वांगू साफ जवाब दे दिता। वो सेवादार वापस आ गए, कहिंदे माता जी, माता कहिंदे सी राज कौर बीबी जी नू के माता जी उन्हें अगो सानू जवाब दे दिता है।
राज कौर पुन सुन कहे बानी,
ये सुन के बीबी राज कौर जी बोले, कहन लगे
अल्प चौधरी दूसर जोई,
कहंदे चलो तुसी वड्डे चौधरी दे घर गए सी, इस पिंड च एक छोटा चौधरी वसदा जेड़ा वड्डे चौधरी दे अधीन रहिंदा, दो परिवार सी, वह वड्डा चौधरी है एक छोटा चौधरी है पिंड दा, ओदे घर जाओ।
पहुंचो तुरत हकार हुसोई,
ओदे घर पहुंचो जाके ते ओनू बुला के लियाओ साडे कोले,
घर के नर अर लियाए शतीर,
ते ओना नू कहो भी वो शतीर भी चुकी आवन, कोई शतीर घर च पिया होवे, घर च उहनां दे बंदे उदो घरां विच अठ अठ दस दस जने तां उदां ही हाजर हुंदे सी, पंज चार प्यो होने अगो पंजा चार प्योवां दे अठ अठ दस दस जवाक होने, कहते उन्होंने घर में ही बथेरे जी ने, तो उन्होंने को भी अपने घरों बंदे जेड़े अठ दस लै आवन, ते शतीर कोई ना कोई पया होवेगा पुराना, वह भी घरों चुकी लियावन।
तूरन आए जाहो तिस तीर,
कहते छेती लैके आओ ते उन्हें आ जाना छोटा चौधरी जेड़ा, वह जरूर आएगा साडे सदे ते।
ताए दास तिस के घर गयो,
सेवादार भज के बीबी राज कौर दा बचन मान के छोटे चौधरी दे घर गए।
कारज सकल सुनावत पयो,
आके बीबी जी दा सुनेहा दिता भी माता राज कौर जी ने तुहानू बुलाया के तुसी कोई शतीर लैके घर दे मैंबर नाल लिया के ते सेवा करो।
चलो जतन कर छात सुधार हो,
चल के यतन करके बीबी जी दे घर दी छत डिग पई है, शतीर टुट गया, ते उहदे थले शतीर दे के ते घर बनाओ, उहनां दा उस घर दी उसारी करो।
पुरब हो अभिलाखा जिम तार हो,
तुहाडी जेड़ी अभिलाखा होवेगी, बीबी राज कौर जी कहिंदे असीं परमेश्वर दे घरों गुरु नानक साहब दे घरों तुहाडी अभिलाखा पूरी करावांगे, मैं भी गुरु नानक साहब दे घर दी सेवक हां, ते जेड़ी भी तुहाडी अभिलाखा होवेगी वो असीं गुरु घरों पूरी करवावांगे।
सुनत जाट चित बिखै बिचारे,
वो जिमीदार चौधरी सी, उन्हें जदो ये गल सुनी बीबी राज कौर जी का सुनिया सुनिया, मीह बड़ा पैंदा, रात का समा सी, उन्हें आला दुआला भी वेखिया, गल बात भी सुनी,
मम कुल राज करहें दुख टारे,
मन च ख्याल होया भी बीबी जी भजनीक ने, बंदगी वाले ने, ते जे मेरी कुल विच उन्हां दे बचना नाल राज भाग आ जावे,
लेश तीर करके नर जाला,
ते फिर होर की चाहिदा, ते काम किन्ना का शतीर ही लैके जाना, उदा भी सो के मंजे ही भनने हैं रात नू, गर्मियां दे दिन ने भिज के केड़ा बिमार हो जाना, ते कहते चलो नाले हुण अमृत वेला भी हो गया। उन्होंने घर दे जेड़े अठ दस बंदे सी, कोई पुत्र भतीजे भरा दस बारह जने कट्ठे होए, घरों शतीर पिया होया सी एक, वह भी चुक के मोढ़ियां ते चुक के लै तुरे।
बरखा तिमर बिखर तह चाला,
वेख्या मीह भी पैंदा, हनेरा भी उन्हें परवाह नहीं कीती, चल पिया।
जाए तुरत कर बंद सुनायो,
उन्हें जाके बीबी राज कौर जी नूं पहला मत्था टेकिया,
फुरमाव हो मैं ले कर आयो,
लगा बीबी जी हुक्म करो जिवें आप जी ने कहा सी, माता जी मैं वो शतीर ले आया हां।
राज कुवर ते साथ उचारा।
बीबी राज कौर जी बोले उस चौधरी छोटे चौधरी नु कहण लगे
छत बनाव हो तिसी प्रकार।
छत जिवें पहला बनी सी शतीर टूट गया ते ए कढ़ के दे थल्लिया नवा शतीर पा के ते उसे तरह ही इनू बना दियो।
उड कामरी लगे बनावन।
उन्हें कहा जी सत बचन। उस वेले उन्होंने कोई माड़िया मोटिया मीह तो बचण वास्ते कंबलियां कुंबलियां जिया मोढ़िया ते रख छड़िया सिरां ते ते लग गए बनाण वास्ते।
पूरब दीपक करे जलावन।
उन्हां दीवे आदक जगा ले।
करे उपाव शतीर टिकावा।
उन्हां उपा कीता ते शतीर टिकाता रात नूं छत नूं उत्ते रखण लई छले शतीर जिहड़ा टुट्टिया सी उहदे नाल ही उह शतीर टिका दित्ता।
उपर गन काशट ते छावा।
उपर शतीर जिथे टिकाया उत्ते लकड़ियां जिहड़ियां हुंदियां फट्टियां आदक ਉਹ ਫੱਟੀਆਂ ਲੱਕੜੀਆਂ ਬਾਲੇ ਜੋ ਮਿਲਿਆ ਉੱਤੇ ਪਾ ਦਿੱਤੇ।
ਮ੍ਰਿਤਕਾ ਖਨ ਖਨ ਤਿਸ ਪਰ ਪਾਈ।
ਉੱਤੇ ਫੱਟੀਆਂ ਆਦਕ ਪਾ ਕੇ ਫਿਰ ਰਾਤ ਨੂੰ ਨਾਲੇ ਮੀਂਹ ਪੈਂਦਾ ਫਿਰ ਮਿੱਟੀ ਪੁੱਟੀ ਮਿੱਟੀ ਪੁੱਟ ਕੇ ਤੇ ਫਿਰ ਉਹ ਛੱਤ ਦੇ ਉੱਤੇ ਪਾ ਕੇ ਉਹਨੂੰ ਨਾਲ ਲਿਪ ਦਿੱਤਾ।
ਹੋਤ ਪ੍ਰਾਤ ਲੋ ਭਲੀ ਬਣਾਈ।
ਦਿਨ ਚੜ ਗਿਆ ਸਵੇਰ ਤਾਈ ਲੋ ਲੱਗ ਗਈ ਇੰਨੇ ਨੂੰ ਪਰ ਸਵੇਰ ਤੱਕ ਉਹਨਾਂ ਨੇ ਛੱਤ ਬੰਨ ਦਿੱਤੀ ਬੜਾ ਸੋਹਣਾ ਜਿਹੜਾ ਸੀ ਮਕਾਨ ਬਣਾ ਦਿੱਤਾ।
ਰਾਜ ਕੌਰ ਪਿਕ ਹਰਖ ਉਪੰਨਾ।
ਬੀਬੀ ਰਾਜ ਕੌਰ ਨੇ ਜਦੋਂ ਵੇਖਿਆ ਵੀ ਛੱਤ ਬਣ ਗਿਆ ਬਹੁਤ ਖੁਸ਼ ਹੋਏ।
ਕਹਿਓ ਲਿਹੋ ਬਰ ਹੋਏ ਪ੍ਰਸੰਨਾ।
ਪ੍ਰਸੰਨ ਹੋਏ ਕਹਿੰਦੇ ਮੰਗੋ ਚੌਧਰੀ ਜੀ ਕੀ ਚਾਹੀਦਾ ਤੁਹਾਨੂੰ ਜੋ ਮੰਗੋਗੇ ਸਤਿਗੁਰਾਂ ਦੇ ਘਰੋਂ ਤੁਹਾਨੂੰ ਮਿਲੇਗਾ।
ਜੋ ਇਸ ਸਮੇਂ ਜਾਚ ਨਾ ਕਹੇ।
ਜੋ ਇਸ ਵੇਲੇ ਜਾਚ ਨਾ ਕਰੋਗੇ ਉਹੀ ਮਿਲੇਗਾ।
ਨਹਿ ਸੰਸਾ ਮੁਝਤੇ ਸੋਲ ਹੈ।
ਇਹ ਸੰਸੇ ਸਾਡੇ ਕੋਲੋਂ ਤੁਹਾਨੂੰ ਪ੍ਰਾਪਤ ਹੋਵੇਗਾ।
ਸੁਨਤ ਜਾਟ ਕਰ ਜੋਰ ਬਖਾਨਾ।
ਸੁਣ ਕੇ ਉਸ ਜ਼ਿਮੀਦਾਰ ਨੇ ਹੱਥ ਜੋੜੇ ਚੌਧਰੀ ਨੇ ਬੋਲਿਆ
ਰਈਅਤ ਹੁਣ ਮਹਾਂ ਦੁੱਖ ਜਾਨਾ।
ਕਹਿਣ ਲੱਗਾ ਮਾਤਾ ਜੀ ਕਿਸੇ ਦੀ ਰਈਅਤ ਬਣ ਕੇ ਰਹਿਣਾ ਬੜਾ ਵੱਡਾ ਦੁੱਖ ਹੈ। ਕਿਸੇ ਰਾਜੇ ਦੇ ਅਧੀਨ ਹੋ ਕੇ ਹੁਣ ਪਿੰਡ ਦਾ ਉਹ ਵੱਡਾ ਚੌਧਰੀ ਆ ਸਾਨੂੰ ਉਹਦੀ ਰਈਅਤ ਬਣ ਕੇ ਰਹਿਣਾ ਪੈਂਦਾ। ਕਿਸੇ ਦੀ ਰਈਅਤ ਬਣ ਕੇ ਰਹੀਏ ਉਹਦੇ ਵਿੱਚ ਬੜਾ ਦੁੱਖ ਹੁੰਦਾ।
ਜੇ ਤੁਮਰੋ ਮਨ ਕਰੁਣਾ ਧਰਿਓ।
ਮਾਤਾ ਜੀ ਜੇ ਤੁਹਾਡੇ ਮਨ ਚ ਸਾਡੇ ਪ੍ਰਤੀ ਕਰੁਣਾ ਆਈ ਆ ਦਇਆ ਆਈ ਹੈ।
ਤੀਜਹਿ ਰਾਜ ਮਹਿਦ ਸੁਖ ਭਰਿਓ।
ਸਾਨੂੰ ਰਾਜ ਭਾਗ ਦੇ ਦਿਓ ਸਾਡੀ ਕੁੱਲ ਵਿੱਚ ਰਾਜ ਭਾਗ ਬਖਸ਼ ਦਿਓ।
ਮਮ ਕੁੱਲ ਮਹਿ ਨਹਿ ਦਾਰਦ ਰਹੇ।
ਮੇਰੀ ਕੁੱਲ ਚ ਗਰੀਬੀ ਨਾ ਰਵੇ ਮੇਰੀ ਕੁੱਲ ਦੇ ਵਿੱਚ ਦਲਿੱਦਰ ਨਾ ਰਹੇ।
ਅਬ ਤੇ ਐਸ ਵਰਜ ਘਰ ਮਹਿਲ ਹੈ।
ਥੋੜਾ ਬਹੁਤਾ ਹੈ ਕਿਰਪਾ ਪਰ ਮੇਰੇ ਘਰ ਚ ਐਸ਼ਵਰਜ ਖੂਬ ਹੋਵੇ ਮੈਨੂੰ ਕਿਸੇ ਦੀ ਰਈਅਤ ਬਣ ਕੇ ਮੇਰੇ ਬੱਚਿਆਂ ਨੂੰ ਮੇਰੇ ਪੁੱਤਰਾਂ ਨੂੰ ਨਾ ਰਹਿਣਾ ਪਵੇ।
ਸੁਨੀ ਕਾਮਨਾ ਜਾਚਨ ਕੀਨ।
ਜਦੋਂ ਬੀਬੀ ਰਾਜ ਕੌਰ ਨੇ ਚੌਧਰੀ ਦੀ ਇਹ ਕਾਮਨਾ ਸੁਣੀ
ਰਾਜ ਕੌਰ ਸੋਈ ਬਰਦੀਨ।
ਬੀਬੀ ਰਾਜ ਕੌਰ ਨੇ ਉਹੀ ਵਰਦਾਨ ਦੇ ਦਿੱਤਾ।
ਅਬ ਤੇ ਹੋਏ ਬੰਸ ਮਹਿਰਾਜਾ।
ਅੱਜ ਤੋਂ ਬਾਅਦ ਤੇਰੀ ਬੰਸ਼ ਵਿੱਚ ਰਾਜ ਭਾਗ ਹੋਵੇਗਾ ਤੁਸੀਂ ਰਾਜੇ ਹੋਵੋਗੇ। ਇਹ ਮਣੀ ਮਾਜਰੇ ਦੀ ਇਲਾਕੇ ਦੀ ਇਹ ਰਿਆਸਤ ਹੋਵੇਗੀ ਤੁਹਾਡੀ।
ਸਨੇ ਸਨੇ ਸਭ ਵਧੈ ਸਮਾਜਾ।
ਸਹਿਜੇ ਸਹਿਜੇ ਤੁਹਾਡਾ ਸਮਾਜ ਬਹੁਤ ਵਧੇ ਫੁੱਲੇਗਾ। ਤੇ ਫਿਰ ਵਧਿਆ ਫੁੱਲਿਆ ਵੀ ਮਣੀ ਮਾਜਰਾ ਜਿਹੜਾ ਨਾ ਇਹ ਸਿੱਖਾਂ ਦੀ ਰਿਆਸਤ ਰਹੀ ਹੈ ਤੇ ਰਿਆਸਤ ਵੀ ਉਹਨਾਂ ਸਿੱਖਾਂ ਦੀ ਰਹੀ ਜਿਹੜੇ ਸਿੱਖ ਬੀਬੀ ਰਾਜ ਕੌਰ ਜੀ ਦੀ ਸੇਵਾ ਕਰਦੇ ਰਹੇ ਭਜਨੀਕ ਸਨ ਬੰਦਗੀ ਵਾਲੇ ਸਨ ਬੀਬੀ ਜੀ ਉਹਨਾਂ ਦੇ ਬਚਨਾਂ ਦੇ ਪ੍ਰਤਾਪ ਨਾਲ ਇਹਨਾਂ ਦੀ ਬੰਸ਼ ਨੂੰ ਰਾਜ ਭਾਗ ਮਿਲਿਆ। ਬੜੇ ਲੰਮੇ ਅਰਸੇ ਤੱਕ ਹੁਣ ਵੀ ਮਣੀ ਮਾਜਰੇ ਵਾਲੇ ਸਰਦਾਰ ਸਦੀਂਦੇ ਆ ਉੱਥੇ ਤੇ ਉਹ ਮਣੀ ਮਾਜਰੇ ਵਾਲੇ ਜਿਹੜੇ ਸਰਦਾਰ ਸਦੀਂਦੇ ਆ ਉਹ ਬੀਬੀ ਰਾਜ ਕੌਰ ਜੀ ਨੇ ਉਹਨਾਂ ਦੇ ਵੱਡਿਆਂ ਤੇ ਕਿਰਪਾ ਕੀਤੀ ਸੀ ਰਿਆਸਤ ਦਾ ਬਚਨ ਰਾਜ ਦਾ ਬਚਨ ਕੀਤਾ ਸੀ। ਹਾਂਜੀ
ਮੋਰ ਹਕਾਰਿਓ ਆਏ ਨਾ ਜੋਈ।
ਕਹਿੰਦੇ ਜਿਹੜਾ ਚੌਧਰੀ ਸਾਡੇ ਸੱਦੇ ਤੇ ਨਹੀਂ ਆਇਆ ਵੱਡਾ ਚੌਧਰੀ ਜਿਹਨੂੰ ਬੁਲਾਇਆ ਸੀ ਹਾਲਾਂਕਿ ਉਹਦੀ ਜ਼ਿੰਮੇਵਾਰੀ ਹੈ ਪਿੰਡ ਦਾ ਮੋਹਦਵਾਰ ਸੀ। ਜੇ ਰਾਤ ਨੂੰ ਕਿਸੇ ਘਰ ਦੇ ਵਿੱਚ ਕੋਈ ਇਕੱਲੀ ਬੀਬੀ ਰਹਿੰਦੀ ਹੈ ਘਰ ਡਿੱਗ ਜੇ ਕਿ ਚੌਧਰੀ ਦਾ ਫਰਜ਼ ਨਹੀਂ ਸੀ ਬਣਦਾ ਆਉਣ ਦਾ। ਕਹਿੰਦੇ ਉਹ ਨਹੀਂ ਆਇਆ ਸੱਦਿਆ।
ਰਈਅਤ ਬਣੇ ਤੋਹੇ ਕੁਲ ਸੋਈ।
ਤੇਰੀ ਰਈਅਤ ਬਣਨਗੇ ਸਾਰੇ ਉਹ ਤੇਰੀ ਪਰਜਾ ਹੋਣਗੇ।
ਇਮ ਵਰ ਦੇ ਕਰ ਕਰਿਓ ਨਿਹਾਲਾ।
ਇਹ ਵਰ ਦੇ ਕੇ ਬੀਬੀ ਰਾਜ ਕੌਰ ਨੇ ਇਹਨਾਂ ਨੂੰ ਨਿਹਾਲ ਕਰ ਦਿੱਤਾ।
ਵਧਣ ਲੱਗਿਓ ਐਸ਼ਵਰਜ ਵਿਸ਼ਾਲਾ।
ਇੱਦਾਂ ਕਹਿੰਦੇ ਫਿਰ ਬਚਨ ਹੋਣ ਦੀ ਦੇਰੀ ਸੀ, ਇਹਨਾਂ ਦਾ ਐਸ਼ਵਰਜ ਵਧਣ ਲੱਗ ਪਿਆ।
ਮਨੀ ਮਾਜਰੇ ਮੈਂ ਸੋ ਰਾਜੇ।
ਕਹਿੰਦੇ ਮਣੀ ਮਾਜਰੇ ਚੋ ਰਾਜੇ ਹਨ।
ਅਬ ਲੋ ਲਖੀਅਤ ਅਧਿਕ ਸਮਾਜੇ।
ਭਾਈ ਸੰਤੋਖ ਸਿੰਘ ਨੇ ਜਦੋਂ ਇਹ ਕਥਾ ਲਿਖੀ ਉਦੋਂ ਉਹਨਾਂ ਦੀ ਰਿਆਸਤ ਸੀ ਮਣੀ ਮਾਜਰਾ, ਬੂੜੀਆ, ਜਬਨ, ਕੈਂਥਲ, ਪਟਿਆਲਾ, ਇਹ ਸਾਰੀਆਂ ਸਿੱਖਾਂ ਦੀਆਂ ਰਿਆਸਤਾਂ ਸੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮਣੀ ਮਾਜਰੇ ਚ ਹੁਣ ਵੀ ਉਹ ਰਾਜੇ ਨੇ, ਉਹਨਾਂ ਦਾ ਬੜਾ ਅਧਿਕ ਸਮਾਜ ਹੈ, ਹੁਣ ਵੀ ਮਣੀ ਮਾਜਰੇ ਦੇ ਉਹ ਸਰਦਾਰ ਸਦੀਂਦੇ ਹੈ, ਹੁਣ ਵੀ ਉਹਨਾਂ ਘਰ ਕਮੀ ਕੋਈ ਨਹੀਂ ਹੈ। ਹਾਂਜੀ,
ਰਾਜ ਕੁਵਰ ਬਸ ਬੈਸ ਬਿਤਾਈ।
ਉੱਥੇ ਹੀ ਮਣੀ ਮਾਜਰੇ ਚ ਬੀਬੀ ਰਾਜ ਕੌਰ ਨੇ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕੀਤੀ।
ਤਹੇ ਤਨ ਤਜ ਸੁਰ ਲੋਕ ਸਿਧਾਈ।
ਉੱਥੇ ਹੀ ਸਰੀਰ ਤਿਆਗ ਕੇ ਉਹ ਦੇਵਪੁਰੀ ਨੂੰ ਗਏ।
ਪੂਜੈ ਤਹਾਂ ਦੇਹੁਰਾ ਸੋਈ।
ਉੱਥੇ ਉਹਨਾਂ ਦਾ ਦਿਉਰਾ ਬਣਿਆ। ਮਣੀ ਮਾਜਰੇ ਬੀਬੀ ਰਾਜ ਕੌਰ ਜੀ ਦਾ ਤਪ ਸਥਾਨ ਹੈ ਤੇ ਦਿਉਰਾ ਹੈ, ਉੱਥੇ ਹੀ ਸੰਸਕਾਰ ਹੋਇਆ, ਉੱਥੇ ਅਸਥਾਨ ਬਣਿਆ ਹੋਇਆ।
ਅਬ ਲੋ ਅਹੈ ਪਿਖੈ ਸਭ ਕੋਈ।
ਹੁਣ ਤਾਂ ਹੀ ਉੱਥੇ ਅਸਥਾਨ ਹੈ ਤੇ ਸੰਗਤਾਂ ਦਰਸ਼ਨ ਕਰਦੀਆਂ ਹਨ।
ਇਮ ਸ਼੍ਰੀ ਰਾਮ ਰਾਏ ਕੀ ਕਰਨੀ।
ਇਹ ਤਾਂ ਬਾਬੇ ਰਾਮ ਰਾਏ ਦੀ ਇਹ ਘਰ ਵਾਲੀ ਸੀ ਤੇਜਸਵੀ।
ਉਤੀ ਬੜੀ ਤਿਸ ਕੀ ਕਥ ਬਰਨੀ।
ਇਹ ਵੱਡੀ ਰਾਣੀ ਸੀ, ਵੱਡੇ ਮਹਿਲ ਸੀ ਬਾਬੇ ਰਾਮ ਰਾਏ ਦੇ ਘਰ ਵਾਲੀ, ਤੇ ਉਹਨਾਂ ਦੀ ਕਥਾ ਦੱਸੀ ਆ ਤੁਹਾਨੂੰ।
ਅਪਰ ਤੀਨ ਮਹਿਲਾ ਕਿਸ ਕੇਰੀ।
ਤਿੰਨ ਘਰ ਵਾਲੀਆਂ ਹੋਰ ਸੀ ਬਾਬੇ ਰਾਮ ਰਾਏ ਦੀ, ਉਹਨਾਂ ਦੀ ਕਥਾ ਅੱਗੇ ਬੀਬੀ ਪੰਜਾਬ ਕੌਰ ਦੀ ਆਵੇਗੀ।
ਬਸਤ ਨਿਕਟ ਕਰ ਪ੍ਰੀਤ ਬਡੇਰੀ।
ਉਹ ਬਾਬਾ ਰਾਮ ਰਾਏ ਜੀ ਦੇ ਪ੍ਰੇਮ ਚ ਉੱਥੇ ਉਹਨਾਂ ਦੇ ਕੋਲ ਹੀ ਵਸਦੇ, ਵੱਡੇ ਜਿਹੜੇ ਸਨ ਇਹ ਆ ਗਏ ਸਨ ਲੜ ਕੇ। ਹੁਣ ਬਾਬੇ ਰਾਮ ਰਾਏ ਜੀ ਜਿਵੇਂ ਉਹਨਾਂ ਦੇ ਤਨ ਦਾ ਅੰਤ ਹੋਇਆ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਘਰ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म, हे पूरन हे सर्वम, हे संगी हे निरंकार, हे गोविंद हे गुण निधान,
कै सदा विवेक,
परम पर हर हरे,
हैपी होवन हार,
संत है कै सदा संग,
निधाराया धार,
ठाकुर हो दास रो,
मैं निर्गुण गुण नहीं कोई,
नानक दीजै नाम दान,
राखो ही है परो,
आए प्रभ शरणागति,
कृपा निद दयाल,
एक अखर हर मन बस्त,
नानक होत निहार,
वाहिगुरु नाम जहाज है,
हे सूतरे पार,
जो शरदा कर सेव दे,
पार उतारण हार,
वाहिगुरु नाम जहाज है,
हे सूतरे पार,
जो शरदा कर सेव दे,
पार उतारण हार।
वाहे गुरु जी का खालसा, वाहे गुरु जी की फतेह।